पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर बढ़िया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
के शायर करते ने बख्शी कविता, करते ने बख्शी कविता। कविता जेनू खुद बना के शायर करते ने बख्शी कविता, सरताज नाम दे के उनु खोर देने अखर, उतरे ना जो कुमारी उस लोड देने अखर।
मैं गुरमुखी दा बेटा मैनू तोर देने अखर, मां खेलने नू दिते बड़ी लोर देने अखर।
टहके उत थोर देने अखर, थोनू खेलने नू मिल गए किसे होर देने अखर।
जी मैं गुरमुखी दा बेटा मैनू थोर देने अखर, मां खेलने नू दिते बड़ी लोर देने अखर।
थोनू खेलने नू मिल गए किसे होर देने अखर।
जी मैं गुरमुखी दा बेटा मैनू तोर देने अखर, मां खेलने नू दिते बड़ी लोर देने अखर।
पंजाब दी विरासत जदों मड़क नाल तुरदी, झाजर च जेड़ा छणके उस बोर देने अखर, उतरे ना जो कुमारी उस लोर देने अखर।
मैं गुरमुखी दा बेटा मैनू तोर देने अखर, मां खेलने नू दिते बड़ी लोर देने अखर।
चनाब जेलम सिंध ब्यास रावी घग्गर सतलुज चनाब जेलम, कल कल जो गीत गाउंदे उस शोर देने अखर, उतरे ना जो कुमार।
ਮਾਰੀ ਉਸ ਲੋੜ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਸ਼ਾਇਦ ਲੱਭਦਾ ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ ਸ਼ਾਇਦ ਲੱਭਦਾ ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲੀ ਜਿਹੀ ਆਵੇ ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਇਕੱਠਾ ਕੀਤਾ ਸੀ ਉਹ ਕਮਲਾਂ ਦੇ ਪੱਤਿਆਂ ਤੇ ਪਾ ਕੇ ਦੇ ਗਏ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਇਕੱਠਾ ਕੀਤਾ ਸੀ ਉਹ ਕਮਲਾਂ ਦੇ ਪੱਤਿਆਂ ਤੇ ਪਾ ਕੇ ਦੇ ਗਏ ਮਧੂ ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ ਸ਼ਾਇਦ ਆਪਣਿਆਂ ਛੱਤਿਆਂ ਤੋਂ ਲਾ ਕੇ ਦੇ ਗਏ ਅਸੀਂ ਰਸ ਲੱਥੇ ਸ਼ਹਿਦ ਵਿੱਚ ਸ਼ਬਦ ਮਿਲਾ ਕੇ ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ ਆਪਣੇ ਤੇ ਨਾਜ਼ ਹੋ ਜਾਏ ਮੇਰਾ ਗੀਤ ਜੇ ਹਮਾਹੀ ਜਦੋਂ ਅੱਖੀਆਂ ਮਿਲਾਵੇ ਉਦੋਂ ਸਾਨੂੰ ਆਪੇ ਆਪਣੇ ਤੇ ਨਾਜ਼ ਹੋ ਜਾਏ ਕਦੀ ਲਫ਼ਜ਼ਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦਾ ਕਦੀ ਨਾਜ਼ੂਮਾਂ 'ਚ ਬੈਠਾ ਸਰਤਾਜ ਹੋ ਇਸੇ ਆਸ ਚੇਕੇ ਆ ਕੇ ਜ਼ਰਾ ਪੁੱਛੇਗਾ ਜ਼ਰੂਰ ਤਾਂ ਹੀ ਉਹਨੂੰ ਉਹਦੀ ਨਜ਼ਮ ਸੁਣਾਈ ਜਾਣ ਕੇ
ਚੰਗੀ ਬਰਾਰ ਵੱਲੋਂ ਚੰਗੀ ਬਰਾਰ ਵੱਲੋਂ ਅੱਜ ਦੀ ਮੁਲਾਕਾਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਪੰਜਾਬ ਦੀ ਧਰਤੀ ਸੂਰਬੀਰਾਂ ਬਹਾਦਰ ਦਲੇਰ ਬੰਦਿਆਂ ਦੀ ਧਰਤੀ ਹੈ ਤੇ ਸਮੇਂ ਸਮੇਂ ਤੇ ਜਦੋਂ ਪੰਜਾਬ ਦੇ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਹੁਣ ਆਫ਼ਤ ਆ ਜਿਹੜੀ ਉਹ ਸਿਰ ਤੋਂ ਲੰਘਣ ਲੱਗੀ ਹੈ ਤੇ ਇਸ ਆਫ਼ਤ ਦਾ ਕੋਈ ਹੀਲਾ ਕੀਤਾ ਜਾਣਾ ਚਾਹੀਦਾ ਤੇ ਜਾਂ ਉਹਨਾਂ ਨੂੰ ਲੱਗਦਾ ਵੀ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਹੁਣ ਉਹ ਦੁੱਭਰ ਹੁੰਦੀ ਜਾ ਰਹੀ ਹੈ ਤੇ ਫਿਰ ਉਹ ਲੋਕ ਦਲੇਰ ਬਹਾਦਰ ਲੋਕ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾਉਂਦੇ ਨੇ ਤੇ ਲੋਕਾਂ ਨੂੰ ਇੱਕ ਇਹੋ ਜਿਹਾ ਰਸਤਾ ਦਿਖਾ ਕੇ ਜਾਂਦੇ ਨੇ ਕਿ ਆਉਣ ਵਾਲੀਆਂ ਜਨਰੇਸ਼ਨਸ ਵੀ ਯਾਦ ਰੱਖਦੀਆਂ ਵੀ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਆਹ ਰਸਤਾ ਦਿਖਾਇਆ ਸੀ ਸੈਲਫ ਸੈਕਰੀਫਾਈਸ ਕੁਰਬਾਨੀ ਦੀ ਭਾਵਨਾ ਆਪਣੇ ਆਪ ਨੂੰ ਲੋਕਾਂ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦੇਣਾ ਅਜਿਹਾ ਇੱਕ ਸੂਰਮਾ ਸੀ ਜੀ ਕਰਤਾਰ ਸਿੰਘ ਸਰਾਭਾ ਤੇ ਅੱਜ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਨ ਕਰਤਾਰ ਸਿੰਘ ਸਰਾਭੇ ਦੇ ਸ਼ਹੀਦੀ ਦਿਨ ਤੇ ਕਰਤਾਰ ਸਿੰਘ ਸਰਾਭੇ ਨੂੰ ਤੇ ਉਹਨਾਂ ਸਾਰੇ ਸੂਰਬੀਰਾਂ ਨੂੰ ਸਲਾਮ ਕਰਦੇ ਹਾਂ ਨਮਸਕਾਰ ਕਰਦੇ ਹਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਦੀ ਖਾਤਰ ਕੁਰਬਾਨ ਕੀਤੀ ਹੈ ਤੇ ਇਸ ਵਿਸ਼ੇਸ਼ ਦਿਨ ਤੇ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਤੋਂ ਹੀ ਸਾਡੇ ਇੱਥੇ ਨੌਜਵਾਨ ਨੇ ਜੀ ਤੁਸੀਂ ਜਾਣਦੇ ਹੋ ਪੰਜਾਬ ਟੀਵੀ ਦੀ ਟੀਮ ਦੇ ਮੈਂਬਰ ਨੇ ਮਨਦੀਪ ਸਿੰਘ ਗਿੱਲ ਜੀ ਸਾਡੇ ਨਾਲ ਹਾਜ਼ਰ ਨੇ ਗਿੱਲ ਸਾਹਿਬ ਨਿੱਘਾ ਸਵਾਗਤ ਤੁਹਾਡਾ
ਧੰਨਵਾਦ ਜੀ ਵਾਹਿ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ ਗਿੱਲ ਸਾਹਿਬ ਇਹ ਵੀ ਬੜੇ ਮਾਣ ਵਾਲੀ ਗੱਲ ਹੈ ਵੀ ਕਿਸੇ ਸ਼ਹੀਦ ਪਰਿਵਾਰ ਦੇ ਪਿੰਡ ਦੇ ਵਿੱਚੋਂ ਹੋਣਾ
ਬਿਲਕੁਲ ਤੁਹਾਨੂੰ ਮੈਂ ਇਸ ਮਾਣ ਨੂੰ ਬਚਪਨ ਤੋਂ ਮਹਿਸੂਸ ਕਰਦਾ ਰਿਹਾ ਦਰਅਸਲ ਮੇਰਾ ਜੱਦੀ ਪਿੰਡ ਕਾਲਖਾ ਜੀ ਪਰ ਮੇਰੀ ਜ਼ਿੰਦਗੀ ਦਾ 15 ਸਾਲ ਤੋਂ ਵੱਧ ਸਮਾਂ ਸਰਾਭੇ ਪਿੰਡ 'ਚ ਗੁਜ਼ਰਿਆ ਔਰ ਮੈਨੂੰ ਬਹੁਤ ਖੁਸ਼ੀ ਇਸ ਗੱਲ ਦੀ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਹੋਣਾਂ ਦੀ ਚਚੇਰੀ ਭੈਣ ਬੀਬੀ ਜਗਦੀਸ਼ ਕੌਰ ਉਹਨਾਂ ਨਾਲ ਕਈ ਵਾਰੀ ਮੁਲਾਕਾਤ ਕਰਨ ਦਾ ਅਤੇ ਬਹੁਤ ਕੁਝ ਉਹਨਾਂ ਤੋਂ ਸਿੱਖਣ ਦਾ ਮੌਕਾ ਲੱਗੇ
ਵਾਹ ਜੀ ਵਾਹ ਉਹ ਘਰ ਦੇਖਿਆ ਜਿੱਥੇ ਕਰਤਾਰ ਸਿੰਘ ਸਰਾਭਾ ਦਾ ਜਨਮ ਹੋਇਆ ਅਤੇ ਛੋਟੇ ਹੁੰਦੇ ਰਹਿੰਦੇ ਰਹੇ
ਬਿਲਕੁਲ ਜੀ ਖੇਡੇ ਵੀ ਹਾਂ ਉਸ ਘਰ 'ਚ
ਵਾਹ ਜੀ ਵਾਹ ਅਤੇ ਇਹਨਾਂ ਦੇ ਪਰਿਵਾਰ ਦਾ ਮੈਂਬਰ ਕੋਈ ਹੁਣ ਹੈਗਾ ਜੀ ਦੁਨੀਆਂ ਦੇ ਵਿੱਚ ਚਾਚੇ ਤਾਇਆ
ਹਾਂਜੀ ਇਹਨਾਂ ਦੀ ਚਚੇਰੀ ਭੈਣ ਬੀਬੀ ਜਗਦੀਸ਼ ਕੌਰ ਤਾ ਉਮਰ ਉਸੇ ਪਿੰਡ ਰਹੇ ਨੇ
ਹਾਂਜੀ
ਔਰ ਉਹ 2002 'ਚ ਸਵਰਗਵਾਸ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਪੁੱਤਰ ਸੀ ਉਹਨਾਂ ਦੀ ਪਟਿਆਲੇ ਰਿਹਾਇਸ਼ ਆ ਆਰਮੀ 'ਚ ਸੀਗੇ ਫਿਰ ਉਹਨਾਂ ਦਾ ਪੋਤਰਾ ਸੋਨਾ ਜਿਹਨੂੰ ਅਸੀਂ ਛੋਟਾ ਨਾਮ ਦੇ ਜਾਣਦੇ ਹਾਂ ਜੀ ਉਹ ਕਾਫੀ ਵੱਡੇ ਆਰਮੀ ਦੇ ਵਿੱਚ ਹੀ ਕਾਫੀ ਵੱਡੇ ਰੈਂਕ 'ਤੇ ਸਨ ਸੋ ਉਹ ਅੱਜ ਕੱਲ੍ਹ ਪਟਿਆਲੇ ਲੋਕੇਟਡ ਨੇ
ਗਿੱਲ ਸਾਹਿਬ ਆਪਣੇ ਪਿੰਡਾਂ ਦੇ ਵਿੱਚ ਜ਼ਮੀਨਾਂ ਜਿਹੜੀਆਂ ਉਹ ਥੋੜੀਆਂ ਨੇ ਪਾਪੂਲੇਸ਼ਨ ਵਧਣ ਦੇ ਨਾਲ ਨਾਲ ਜ਼ਮੀਨਾਂ ਡਿਵਾਈਡ ਹੋਈ ਗਈਆਂ ਨੇ ਤੇ ਇਹਨਾਂ ਦੇ ਪਰਿਵਾਰ ਬਾਰੇ ਇਹ ਇਹ ਤਕੜੇ ਪਰਿਵਾਰ ਦੇ ਮੈਂਬਰ ਸੀ ਆਰਥਿਕ ਪੱਖ ਦੇ ਵਿੱਚੋਂ ਚੰਗੀ ਜ਼ਮੀਨ ਜਾਇਦਾਦ ਸੀ ਕਰਤਾਰ ਸਿੰਘ ਸਰਾਭਾ ਦੀ
ਬੀਬੀ ਜਗਦੀਸ਼ ਤੇ ਬੋਲ ਨੇ ਜੀ ਮੈਂ ਤੁਹਾਨੂੰ ਉੱਥੇ ਤੁਸੀਂ ਜੱਜ ਕਰ ਸਕਦੇ ਹੋ ਇਹਨਾਂ ਦੇ ਜਿਹੜੇ ਦਾਦਾ ਜੀ ਸੀ ਸਰਦਾਰ ਬਦਨ ਸਿੰਘ ਉਹ ਇੱਕ ਵਾਰੀ ਲਾਹੌਰ ਟਾਂਗੇ ਤੇ ਬੈਠੇ ਜਾਂਦੇ ਆ ਤੇ ਟਾਂਗੇ ਵਾਲਾ ਕੁਝ ਹੋਰ ਸਵਾਰੀਆਂ ਚੜਾਉਣੀਆਂ ਚਾਹੁੰਦਾ ਸੀ ਉਹ ਇਹਨੂੰ ਕਹਿੰਦਾ ਬਾਬਾ ਚੌੜਾ ਹੋਇਆ ਬੈਠਾ ਜਿਵੇਂ ਡੀਸੀ ਲੱਗਿਆ ਹੁੰਦਾ ਥੋੜਾ ਜਿਹਾ ਇੱਧਰ ਨੂੰ ਹੋ ਬੀਬੀਆਂ ਹੋਰ ਚੜਾ ਦਈਏ ਅੱਗੋਂ ਬਾਬਾ ਬਦਨ ਸਿੰਘ ਹੱਸ ਕੇ ਉਹਨੂੰ ਕਹਿੰਦਾ ਉਹ ਪੁੱਤਰਾ ਜੇ ਸਵਾਰੀਆਂ ਚੜਾਉਣੀਆਂ ਨੇ ਤੂੰ ਵੈਸੇ ਚੜਾ ਲਾ ਤੂੰ ਕਿਹੜੇ ਡੀਸੀਆਂ ਦੀ ਗੱਲ ਕਰਦਾ ਮੈਂ ਤਾਂ ਕਈ ਡੀਸੀਆਂ ਕਲੈਕਟਰਾਂ ਦਾ ਬਾਬਾ ਵਾਂ ਸੋ ਉਹਦਾ ਕਾਰਨ ਇਹ ਸੀ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਿਹੜੇ ਦੋ ਚਾਚੇ ਸਨ ਆਪਾਂ ਸੋਚ ਸਕਦੇ ਹਾਂ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ 1896 ਦਾ
ਹਾਂਜੀ
24 ਮਈ 1896 ਦਾ ਇਹਨਾਂ ਦੇ ਜਨਮ ਤੋਂ ਪਹਿਲਾਂ ਇਹਨਾਂ ਦੇ ਚਾਚਾ ਜੀ ਵਿਦੇਸ਼ਾਂ 'ਚੋਂ ਪੜ੍ਹ ਕੇ ਗਏ ਸਨ
ਵਾਹ
ਔਰ ਉਹਨਾਂ ਦਾ ਪਹਿਲਾਂ ਉਹਨਾਂ ਨੇ ਜਿਵੇਂ ਉੱਥੋਂ ਉਹਨਾਂ ਵੇਲਿਆਂ 'ਚ ਜੋਬ ਦਰਅਸਲ ਇੱਕੋ ਹੀ ਹੁੰਦੀ ਸੀ ਫੌਜ ਦੀ ਤੋ ਉਹਨਾਂ ਨੇ ਵੀ ਸਟਾਰਟਿੰਗ ਉੱਥੋਂ ਕੀਤੀ ਜਾਂ ਜਿਹੜੇ IAS ਵਗੈਰਾ ਜਿਵੇਂ ਅਜੋਕੇ IAS ਕਹਿ ਦਿੰਦੇ ਐਡਮਿਨਿਸਟ੍ਰੇਟਿਵ ਸਰਵਿਸਿਸ ਉਹਨਾਂ 'ਚ ਵੀ ਗਏ ਔਰ ਫਿਰ ਉਹਨਾਂ ਨੇ ਆਪਣਾ ਟਰਾਂਸਪੋਰਟ ਦਾ ਬਿਜ਼ਨਸ ਸ਼ੁਰੂ ਕੀਤਾ ਅਤੇ ਵੱਡੀਆਂ ਜ਼ਮੀਨਾਂ ਬਣਾਈਆਂ ਉਹਨਾਂ ਨੇ ਪਰ ਉਹ ਜ਼ਿਆਦਾਤਰ ਕਟਕ ਏਰੀਆ ਉੜੀਸਾ ਦੇ ਵਿੱਚ ਸੀ ਬੇਸਡ ਉਹਨਾਂ ਦੀ ਜਿਹੜੀ ਟਰਾਂਸਪੋਰਟੇਸ਼ਨ ਸੀ ਉਹ ਵੀ ਉੜੀਸਾ 'ਚ ਸੀ ਜੀ ਸੋ ਇਹਨਾਂ ਦੇ ਜਿਹੜੇ ਸਾਡੇ ਬਜ਼ੁਰਗ ਨੇ ਉਹ ਦੱਸਦੇ ਆ ਕਿ ਜਦੋਂ ਉਹ ਕਦੇ ਉਹਨਾਂ ਵੇਲਿਆਂ 'ਚ ਹਾਥੀਆਂ 'ਤੇ ਆਉਂਦੇ ਸੀ ਤਾਂ ਉਹਨਾਂ ਦੀਆਂ ਇਸ਼ਾਨਾਂ ਵੇਖਣ ਵਾਲੀਆਂ ਹੁੰਦੀਆਂ ਸਨ ਸੋ ਜਿੱਥੇ ਅੱਜ ਕੱਲ੍ਹ ਕਰਤਾਰ ਸਿੰਘ ਸਰਾਭੇ ਦਾ ਮਿਊਜ਼ੀਅਮ ਬਣਿਆ ਹੋਇਆ ਇਹ ਥਾਂ ਉਹਨਾਂ ਦੀ ਜੱਦੀ ਜ਼ਿਆਦਾ ਸੀ ਔਰ ਉੱਥੇ ਉਹਨਾਂ ਦੇ ਉਹ ਹਾਥੀ ਘੋੜੇ ਬੱਗੀਆਂ ਖੜਿਆ ਕਰਦੀਆਂ ਸਨ
ਵਾਹ ਜੀ ਵਾਹ ਤੇ ਇਹ ਮੇਰੇ ਖਿਆਲ 10ਵੀਂ ਇਹਨਾਂ ਨੇ ਫਿਰ ਉੜੀਸਾ 'ਚੋਂ ਹੀ ਕੀਤੀ ਹੈ ਸ਼ਾਇਦ ਜਿੱਥੇ
8ਵੀਂ ਜਮਾਤ ਤੱਕ ਦਾ ਜਿਹੜਾ ਹੁੰਦਾ ਸੀ ਸਕੂਲ ਦੇ ਵਿੱਚ ਸੀ ਉਹ ਇਹਨਾਂ ਨੇ ਮਾਲਵਾ ਖਾਲਸਾ ਸਕੂਲ ਤੋਂ ਕੀਤੀ ਲੁਧਿਆਣੇ ਔਰ ਉਸ ਤੋਂ ਬਾਅਦ ਇਹਨਾਂ ਦੇ ਚਾਚਾ ਜੀ ਕੋਲ ਇਹਨਾਂ ਨੂੰ ਜਿਵੇਂ ਕਹੋ ਉੱਚ ਵਿਦਿਆ ਦੀ ਪ੍ਰਾਪਤੀ ਲਈ ਭੇਜ ਦਿੱਤਾ ਤੇ ਉਹਨਾਂ ਵੇਲੇ 'ਚ ਜਿਹੜਾ ਮੈਟ੍ਰਿਕ ਦਾ ਐਗਜ਼ਾਮ ਹੁੰਦਾ ਸੀ ਉਹ ਕਾਲਜ ਦੇ ਥੱਲੇ ਹੁੰਦਾ ਸੀ ਉਹ ਇਹਨਾਂ ਨੇ ਫਿਰ ਮੇਰੇ ਜਿਵੇਂ ਗਲਤ ਨਾ ਹੋਵੇ ਰੇਨ ਸ਼ਾਹ ਕਾਲਜ ਕਟਕ ਤੋਂ ਦਸਵੀਂ ਦਾ ਐਗਜ਼ਾਮ ਦਿੱਤਾ ਸੀ
ਹਾਂਜੀ ਹਾਂਜੀ ਹਾਂਜੀ
ਤੋ ਉਸ ਤੋਂ ਬਾਅਦ ਇਹ ਫਿਰ ਅਮਰੀਕਾ ਵੱਲ ਨੂੰ
ਬਿਲਕੁਲ ਬਿਲਕੁਲ ਮੈਂ ਇੱਕ ਛੋਟੀ ਜਿਹੀ ਮੈਥੋਂ ਗਲਤੀ ਹੋ ਗਈ ਜੀ ਮੈਨੂੰ ਸੋਮਵਾਰ ਨੂੰ ਜਦੋਂ ਮੈਂ ਅੱਜ ਦੀ ਮੁਲਾਕਾਤ ਪ੍ਰੋਗਰਾਮ ਕਰਦਾ ਤੇ ਮੇਰੇ ਨਾਂ 'ਤੇ ਚੜਿਆ ਅੱਜ ਕੋਈ ਮੁਲਾਕਾਤ ਅਜੇ ਤੁਹਾਡਾ ਪ੍ਰੋਗਰਾਮ ਆ ਵਿਰਾਸਤ ਤੇ ਅਸੀਂ ਵਿਰਸੇ ਦੀ ਗੱਲ ਹੀ ਕਰ ਰਹੇ ਹਾਂ ਜੀ
ਵਿਰਾਸਤ ਤੇ ਮੁਲਾਕਾਤ ਅਸੀਂ ਦੋਨੇ ਇਕੱਠਾ ਕਰ ਦਿੰਦੇ
ਬਿਲਕੁਲ ਜੀ ਅੱਜ ਅਸੀਂ ਇਕੱਠਾ ਕਰ ਰਹੇ ਹਾਂ ਦੋਸਤੋ ਪ੍ਰੋਗਰਾਮ ਗਿੱਲ ਸਾਹਿਬ ਦੇਖੋ ਪੰਜਾਬ ਦੇ ਵਿੱਚ ਜਿਹੜੇ ਜਿੰਨੇ ਵੀ ਯੋਧੇ ਹੋਏ ਨੇ ਫਰੀਡਮ ਫਾਈਟਰ ਹੋਏ ਨੇ ਖਾਸ ਕਰਕੇ ਫਰੀਡਮ ਸਟਰਗਲ ਦੀ ਜਦੋਂ ਗੱਲ ਕਰਦੇ ਹਾਂ ਤੇ ਬਹੁਤੇ ਜਿਹੜੇ ਲੋਕ ਸੀਗੇ ਉਹ ਆਰਥਿਕ ਪੱਖ ਤੋਂ ਤਕੜੇ ਘਰਾਂ ਦੇ ਵਿੱਚੋਂ ਸੀਗੇ।
ਬਿਲਕੁਲ
ਹੈ ਨਾ, ਬਹੁਤ ਸਾਰੇ ਲੋਕ ਸਮਝਦੇ ਆ ਬਈ ਜਿਹੜੇ ਆਰਥਿਕ ਪੱਖ ਤੋਂ ਦੱਬੇ ਕੁਚਲੇ ਲੋਕ ਹੁੰਦੇ ਨੇ, ਆਰਥਿਕ ਪੱਖ ਤੋਂ ਕਮਜ਼ੋਰ ਹੁੰਦੇ ਨੇ, ਉਹ ਬਗਾਵਤ ਕਰਦੇ ਨੇ ਆਮ ਕਰਕੇ। ਇਹ ਲੋਕਾਂ ਦੇ ਮਨ ਚ ਇੱਕ ਨਾ ਸਬਕੌਂਸ਼ੀਅਸ ਮਾਇੰਡ ਚ ਸਮਝ ਬਣੀ ਹੋਈ ਆ ਵੀ ਕਿਉਂਕਿ ਉਹ ਸਭ ਤੋਂ ਵੱਧ ਨਪੀੜਿਆ ਜਾ ਰਿਹਾ ਵਰਗਾ, ਬਗਾਵਤ ਦੀ ਭਾਵਨਾ ਉਹਨਾਂ ਚ ਹੀ ਆ। ਪਰ ਬਗਾਵਤ ਅਸਲ ਦੇ ਵਿੱਚ ਮਨ ਚ ਹੁੰਦੀ ਆ ਵੀ ਇੱਕ ਜਿਹੜੀ ਸੈਟਅਪ ਪਈ ਆ, ਇੱਕ ਜਿਹੜੀ ਸੱਤਾ ਪਈ ਆ, ਜਦੋਂ ਸੱਤਾ ਜਿਹੜੀ ਉਹ ਗਲਤ ਕਰ ਰਹੀ ਆ ਤੇ ਉਹਦੇ ਖਿਲਾਫ ਇੱਕ ਪੈਰਲ ਸਜ਼ਾ ਉਸਾਰਨੀ, ਉਹ ਫਿਰ ਭਾਵੇਂ ਉਹ ਤਕੜੇ ਵਰਗ ਚੋਂ ਹੋਵੇ ਤੇ ਭਾਵੇਂ ਉਹ ਆਰਥਿਕ ਪੱਖ ਤੋਂ ਜਿਹੜਾ ਕਮਜ਼ੋਰ ਆ ਉਹਦੇ ਚੋਂ। ਪੰਜਾਬ ਦੇ ਵਿੱਚ ਮਤਲਬ ਕਾਫੀ ਲੋਕ ਹੋਏ ਨੇ ਇਹ ਇਨਕਲਾਬੀ ਲੋਕ, ਫਰੀਡਮ ਫਾਈਟਰ ਹੋਏ ਨੇ, ਬੁੱਧੀਜੀਵੀ ਹੋਏ ਨੇ, ਜਿਹੜੇ ਆਰਥਿਕ ਪੱਖ ਤੋਂ ਕਾਫੀ ਤਕੜੇ ਸੀ। ਜੇ ਉਹ ਆਮ ਤਰੀਕੇ ਦਾ ਜ਼ਿੰਦਗੀ ਜਿਉਣਾ ਚਾਹੁੰਦੇ ਉਹ ਆਰਾਮ ਨਾਲ ਬੈਠੇ ਬੈਠੇ ਜ਼ਿੰਦਗੀ ਜਿਉਂ ਸਕਦੇ ਸੀ, ਪਰ ਕਿਉਂਕਿ ਉਹਨਾਂ ਦੇ ਅੰਦਰ ਇਹ ਭਾਵਨਾ ਸੀ ਵੀ ਅਸੀਂ ਆਪਣੀ ਜ਼ਿੰਦਗੀ 'ਚ ਕੁਝ ਕਰਕੇ ਜਾਣਾ, ਐਗਜ਼ਾਮਪਲ ਬਣਨਾ ਤੇ ਲੋਕਾਂ ਨੂੰ ਇੱਕ ਸੋਹਣੀ ਜ਼ਿੰਦਗੀ ਜਿਉਣ ਦਾ ਰਸਤਾ ਦਿਖਾ ਕੇ ਜਾਣਾ ਵੀ ਅਣਖ ਦੇ ਨਾਲ ਗਰਦਨ ਉੱਚੀ ਚੱਕ ਕੇ ਕਿਵੇਂ ਜਿਵੇਂ ਜਾਂਦਾ ਇਹ ਰਾਹ ਅਸੀਂ ਦਿਖਾ ਕੇ ਜਾਣਾ। ਤੁਸੀਂ ਗੱਲ ਕਰਨ ਲੱਗੇ ਸੀ ਫਿਰ ਉਹ ਅਮਰੀਕਾ ਪਹੁੰਚ ਕੇ ਸਨ ਫਰਾਂਸਿਸਕੋ ਦੇ ਵਿੱਚ।
ਹਾਂਜੀ, ਤੁਹਾਡੀ ਗੱਲ 'ਚ ਗੱਲ ਹੈ ਜੀ, ਜਿਹੜੀ ਬਗਾਵਤ ਦਾ ਬੀ ਆ ਉਹ ਵੈਸੇ ਤਾਂ ਜੇ ਦੇਖਿਆ ਜਾਵੇ ਜ਼ਹੀਨ ਦਿਮਾਗਾਂ ਦੇ ਵਿੱਚ ਉਪਜਦਾ।
ਹਾਂਜੀ,
ਔਰ ਉਹਦਾ ਸੰਬੰਧ ਬੰਦੇ ਦੀ ਆਜ਼ਾਦ ਸੋਚ ਨਾਲ। ਕਿਸੇ ਦਾ ਜਦੋਂ ਬੰਦਾ ਦਬਾਇਆ ਜਾ ਰਿਹਾ ਉਹਦਾ ਦਾਬਾ ਨਾ ਮੰਨੇ, ਨਾਬਰੀ ਉੱਥੇ ਸ਼ੁਰੂ ਹੁੰਦੀ ਹੈ।
ਹਾਂਜੀ ਹਾਂਜੀ ਬਿਲਕੁਲ,
ਜਾਂ ਤਾਂ ਨਾ ਬਰਾਬਰੀ ਤੋਂ ਸ਼ੁਰੂ ਹੁੰਦੀ ਹੈ।
ਬਿਲਕੁਲ,
ਤੇ ਉਹਦੇ ਮੂਹਰੇ ਅੜਨ ਵਾਲਾ।
ਬਿਲਕੁਲ,
ਤੇ ਜਾਂ ਜਦੋਂ ਸਿਰ ਝੁਕਾਉਣ ਤੋਂ ਬੰਦਾ
ਬਿਲਕੁਲ
ਸਿਰ ਉੱਚਾ ਉੱਚਾ ਕੇ ਜਿਉਣਾ।
ਬਿਲਕੁਲ, ਮੈਂ ਥੋੜੀ ਜਿਹੀ ਐਡ ਕਰਨਾ ਚਾਹੂੰਗਾ ਗਿੱਲ ਸਾਹਿਬ, ਮਾਫੀ ਚਾਹੁੰਦਾ, ਆਪਾਂ ਫੇਰ ਗੱਲ ਉੱਥੇ ਸ਼ੁਰੂ ਕਰਦੇ ਹਾਂ। ਗਿੱਲ ਸਾਹਿਬ, ਇੱਕ ਕੁਦਰਤੀ ਰਿਧਮ ਆ, ਕੁਦਰਤ ਦਾ ਇੱਕ ਆਪਣਾ ਇੱਕ ਨਿਯਮ ਆ, ਉਹ ਕੁਦਰਤੀ ਨਿਯਮ ਆ, ਇੱਕ ਨਾ ਇੱਕ ਉਹ ਲਗਾਤਾਰ ਫ੍ਰੀਕੁਐਂਸੀ ਆ ਸੋਚ ਦੀ ਵੀ ਹਰ ਇੱਕ ਚੀਜ਼ ਆ ਜਿਹੜੀ ਉਹ ਕੁਦਰਤੀ ਰਿਧਮ ਦੇ ਮੁਤਾਬਕ ਚੱਲਣਾ। ਇਹਦੇ ਵਿੱਚ ਜਦੋਂ ਕੋਈ ਤਕੜਾ ਬੰਦਾ ਸੱਤਾ ਇਹਨੂੰ ਜਦੋਂ ਮੋੜਨ ਦੀ ਕੋਸ਼ਿਸ਼ ਕਰਦੀ ਹੈ, ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰਦੀ ਹੈ, ਆਪਾਂ ਵੀ ਕੁਦਰਤ ਅੰਗ ਆ, ਤੇ ਉਹ ਜਿਹੜਾ ਕੁਦਰਤੀ ਰਿਧਮ, ਬੰਦੇ ਦਾ ਸਰੀਰ ਵੀ ਕੁਦਰਤੀ ਰਿਧਮ ਮੁਤਾਬਕ ਹੀ ਚੱਲਦਾ। ਜਿੱਥੇ ਸਰੀਰ ਦੇ ਵਿੱਚ ਕਿਤੇ ਗੜਬੜ ਆ ਜੇ, ਢਿੱਡ ਚ ਗੜਬੜ ਆ ਜੇ, ਸਿਰ ਦੁਖਣ ਲੱਗ ਜਾਂਦਾ,
ਬਿਮਾਰੀ।
ਹਾਂਜੀ ਹਾਂਜੀ, ਇਹ ਜਦੋਂ ਕੁਦਰਤੀ ਰਿਧਮ ਰਿਧਮ ਆ ਜਿਹੜਾ, ਇਹ ਤੋਂ ਜਦੋਂ ਸਮਾਜ ਉੱਖੜਦਾ ਨਾ ਤੇ ਸਮਾਜ ਉਥਲ ਪੁਥਲ ਹੁੰਦੀ ਆ। ਅਸਲ ਚ ਜਿਹੜੇ ਸਮਾਜ ਹੁਣ ਵੀ ਜਿਉਂ ਰਹੇ ਆ ਨਾ, ਉਹਦੇ ਵਿੱਚ ਵੀ ਜੇ ਓਵਰਆਲ ਤੁਸੀਂ ਵਿਗਿਆਨ ਦੇ ਹਿਸਾਬ ਨਾਲ ਦੇਖੋ ਬਈ ਗਲੋਬਲ ਵਾਰਮਿੰਗ ਹੋਣਾ, ਕਰੋੜਾਂ ਸਪੀਸੀਜ਼ ਦਾ ਖਤਮ ਹੋ ਜਾਣਾ, ਜਿਹੜੀਆਂ ਅੱਜ ਕੱਲ੍ਹ ਨਹੀਂ ਰਹੀਆਂ ਆਪਾਂ ਨੰਗੀ ਅੱਖ ਨਾਲ ਤਾਂ ਦੇਖ ਨਹੀਂ ਸਕਦੇ, ਮਾਈਕਰੋ ਆਰਗੇਨਿਜ਼ਮ ਦਾ ਟੈਂਪਰੇਚਰ ਇੱਕ ਡਿਗਰੀ ਵੀ ਵੱਧ ਜੇ ਕਿੰਨੀਆਂ ਹੀ ਸਪੀਸੀਜ਼ ਖਤਮ ਹੋ ਜਾਂਦੀਆਂ, ਉਹਨਾਂ ਦੀਆਂ ਜਨਰੇਸ਼ਨ ਖਤਮ ਹੋ ਜਾਂਦੀਆਂ। ਜਾਂ ਮਨੁੱਖ ਆ ਜਿਹੜਾ ਜੰਗਲਾਂ ਨੂੰ ਵੱਢਦਾ ਲਗਾਤਾਰ, ਉਹਦੇ ਨਾਲ ਆਪਾਂ ਪੰਜਾਬ 'ਚ ਦੇਖਿਆ ਹੀ ਆ ਕਿੰਨੀਆਂ ਮੱਖੀਆਂ, ਮਤਲਬ ਸ਼ਹਿਦ ਦੀਆਂ ਮੱਖੀਆਂ ਕਹਿ ਲਓ, ਇਲਾਂ ਤੱਕ ਖਤਮ ਹੋ ਗਈਆਂ, ਚਿੜੀਆਂ, ਘੁੱਗੀਆਂ, ਮਤਲਬ ਇਹ ਕੁਦਰਤੀ ਰਿਧਮ ਜਦੋਂ ਵਿਗੜਦਾ, ਇਵੇਂ ਹੀ ਇੱਕ ਸਮਾਜ ਦਾ ਨਾ, ਜਾਂ ਸਮਾਜ ਦਾ ਕੁਦਰਤ ਦੀ ਜਿਹੜਾ ਪਰਛਾਵਾਂ ਸਮਾਜ ਸਮਾਜਿਕ ਵਿਕਾਸ ਤੇ ਪੈਂਦਾ, ਉਹਦੇ ਵਿੱਚੋਂ ਜਦੋਂ ਫਿਰ ਕੁਝ ਲੋਕ ਉਹਨੂੰ ਸੱਤਾ ਦੇ ਜ਼ੋਰ ਦੇ ਹਿਸਾਬ ਨਾਲ ਮੋੜਨਾ ਚਾਹੁੰਦੇ ਨੇ ਨਾ, ਤੇ ਜਿਹੜਾ ਇੱਕ ਸੈਂਸਿਟਿਵ ਬੰਦਾ ਉਹਨੂੰ ਇਹ ਫੀਲ ਹੁੰਦਾ ਉਹ ਕੁਦਰਤ ਦਾ ਹਿੱਸਾ, ਵੀ ਇਹ ਕੁਦਰਤ ਦੇ ਮੁਤਾਬਕ ਠੀਕ ਨਹੀਂ ਕਰ ਰਿਹਾ, ਉਹ ਫਿਰ ਆਪਣੇ ਆਪ ਨੂੰ ਕੁਦਰਤ ਦਾ ਅੰਗ ਸਮਝਦੇ ਹੋਏ ਉਹਦੇ ਦਿਮਾਗ ਚ ਲੱਗਦਾ ਵੀ ਇਨਕਮ ਇਨਇਕੁਆਲਿਟੀ ਵੀ ਹੋ ਰਹੀ ਆ, ਇਹ ਸਮਾਜਿਕ ਪਾੜਾ ਵੀ ਵੱਧ ਰਿਹਾ, ਇਹ ਜ਼ੁਲਮ ਵੀ ਹੋ ਰਿਹਾ ਤਕੜੀ ਕਲਾਸ ਵੱਲੋਂ, ਮੇਰੀ ਜ਼ਿੰਮੇਵਾਰੀ ਬਣਦੀ ਹੈ ਵੀ ਮੈਂ ਅੱਗੇ ਆ ਕੇ ਲੀਡ ਕਰਾਂ। ਤੇ ਪੰਜਾਬ ਦੇ ਲੋਕ ਆ ਜਿਹੜੇ, ਪੰਜਾਬ ਦੇ ਬਹਾਦਰ ਦਲੇਰ ਲੋਕ ਆ ਜਿਹੜੇ, ਉਹ ਇਸੇ ਕਰਕੇ ਬਗਾਵਤਾਂ ਨੂੰ ਲੀਡ ਕਰਦੇ ਆਏ।
ਬਿਲਕੁਲ ਸਹਿਮਤ ਆ ਜੀ, ਤੇ ਹਕੂਮਤ ਦੇ ਉਲਟ ਇੱਕ ਕੁਦਰਤ ਦਾ ਹੁਕਮ,
ਹਾਂਜੀ
ਆਪਾਂ ਕਹਿ ਲਓ ਜਿਹੜਾ ਉਹ ਪ੍ਰਜਵਲਿਤ ਹੁੰਦਾ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਹੀ ਹੁੰਦਾ।
ਬਿਲਕੁਲ ਬਿਲਕੁਲ,
ਔਰ ਗੁਰਬਾਣੀ ਵੀ ਸੱਚੀ ਗੱਲ ਤਾਂ ਇਹੀ ਕਹਿੰਦੀ ਹੈ, ਹੁਕਮ ਬਾਹਰੋਂ ਨਹੀਂ ਆਉਂਦਾ, ਅੰਦਰੋਂ ਹੀ ਹੁੰਦਾ, ਤੇ ਅੰਦਰੋਂ ਹੀ ਸਮਝਦਾ ਬੰਦਾ।
ਬਿਲਕੁਲ,
ਔਰ ਜਦੋਂ ਉਹ ਸਮਝ ਜਾਂਦਾ ਚਾਹੇ ਉਹਨੂੰ ਰਾਹ ਲੱਭੇ ਨਾ ਲੱਭੇ, ਉਹ ਤੁਰ ਪੈਂਦਾ, ਤੇ ਜਦੋਂ ਕਹਿੰਦਾ ਵੀ ਜਦੋਂ ਤੁਰਦਾ ਤਾਂ ਉਹਦੇ ਨਾਲ ਕਾਫਲੇ ਵੀ ਜੁੜਦੇ ਆ।
ਬਿਲਕੁਲ,
ਜੁੜਦੇ ਆ ਤਾਂ ਕਿਤੇ ਨਾ ਕਿਤੇ ਉਹ ਫਿਰ ਨਾ ਇਨਸਾਫੀ ਦੇ ਖਿਲਾਫ ਲੜਦਾ ਵੀ ਹੈ।
ਬਿਲਕੁਲ,
ਉਹ 'ਚ ਦੋ ਹੀ ਗੱਲਾਂ ਹੋਣਗੀਆਂ, ਜਾਂ ਤਾਂ ਜਿੱਤ ਪ੍ਰਾਪਤ ਹੋ ਜਾਂ ਸ਼ਹੀਦ ਹੋਊਗਾ। ਸੋ ਇਹ ਜਿਹੜੇ ਕਾਫਲੇ ਬਹਾਦਰਾਂ ਦੇ ਦੇਸ਼ ਪੰਜਾਬ ਚੋਂ ਜਾਂ ਪੰਜਾਬ ਦੀ ਧਰਤੀ ਤੋਂ ਸਦਾ ਹੀ ਉੱਠਦੇ ਆਏ ਨੇ, ਤੇ ਆਪਾਂ ਕਹਿ ਸਕਦੇ ਹਾਂ ਕਿ ਉੱਠਦੇ ਰਹਿਣਗੇ।
ਬਿਲਕੁਲ,
ਹਾਲਾਂਕਿ ਇਹਨਾਂ ਨੂੰ ਦਬਾਉਣ ਦੀ ਖਾਤਰ ਜਾਂ ਇਹਨਾਂ ਦੀ ਸੋਚ ਚੇਂਜ ਕਰਨ ਦੀ ਖਾਤਰ ਅਨੇਕਾਂ ਤਰ੍ਹਾਂ ਦੀਆਂ ਪੜ੍ਹਾਈਆਂ, ਲਹਿਰਾਂ ਜਾਂ ਬੜੇ ਤਰ੍ਹਾਂ ਦੇ ਹਜ਼ਾਰਾਂ ਤਰ੍ਹਾਂ ਦੇ ਯਤਨ ਹੋ ਰਹੇ ਨੇ। ਅੱਜ ਵੀ ਨਸ਼ਿਆਂ ਦਾ ਆਪਾਂ ਜਾਣਦੇ ਹਾਂ ਸਭ ਨੂੰ ਚੰਗੀ ਤਰ੍ਹਾਂ, ਕੁਝ ਖਿੱਤਿਆਂ ਨੂੰ, ਕੁਝ ਲੋਕਾਂ ਨੂੰ ਕੁਝ ਵਿਸ਼ੇਸ਼ ਰੂਪ 'ਚ ਨਿਸ਼ਾਨਾ ਬਣਾਉਣ ਦੀ ਖਾਤਰ ਜਾਇਜ਼ ਨਜ਼ਾਇਜ਼ ਤਰੀਕੇ ਨਾਲ ਜਿਵੇਂ ਕਹਿ ਲਓ ਓਪਰੈਸ ਕੀਤਾ ਜਾ ਰਿਹਾ, ਤਰੀਕੇ ਵੱਖਰੇ ਹੋ ਸਕਦੇ।
ਬਿਲਕੁਲ ਬਿਲਕੁਲ,
ਪਰ ਇਹ ਇੱਕ ਕਦੇ ਜੰਗ ਸ਼ਾਂਤ ਹੋ ਜਾਂਦੀ ਹੈ, ਕਦੇ ਗਰਮ ਹੋ ਜਾਂਦੀ ਹੈ, ਪਰ ਚੱਲਦੀ ਰਹਿੰਦੀ ਹੈ।
ਬਿਲਕੁਲ,
ਪਰ ਜਿਹੜੇ ਬਹਾਦਰ ਲੋਕ ਹੁੰਦੇ ਆ ਉਹ ਹਰ ਖਤਰੇ ਦੀ ਤੋਂ ਬੇਪਰਵਾਹ ਹੋ ਕੇ ਰਿਸਕ ਲੈ ਕੇ ਵੀ ਲੋਕਾਂ ਨੂੰ ਅਵੇਅਰ ਕਰਦੇ ਆ, ਤੇ ਉਹਦੇ ਲਈ ਚਾਹੇ ਉਹਨਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ।
ਬਿਲਕੁਲ,
ਉੱਥੇ ਇਹੀ ਚੀਜ਼ ਉਹਨਾਂ ਨੂੰ ਮਹਾਨ ਬਣਾਉਂਦੀ ਆ, ਉਹਨਾਂ ਦੀ ਉਹ ਨਿਡਰਤਾ ਔਰ ਉਹਨਾਂ ਦਾ ਜਿਵੇਂ ਕਹਿ ਲਓ ਦਲੇਰੀ। ਔਰ ਯਕੀਨ ਜਾਣਿਓ ਜੀ, ਮੈਂ ਜਦੋਂ ਸਰਾਭੇ 'ਚ ਛੋਟਾ ਹੁੰਦਾ ਗਿਆ, ਚੌਥੀ ਜਮਾਤ ਸੀਗਾ ਜੀ, ਤਾਂ ਬਹੁਤੇ ਜਿਹੜੇ ਸਾਡੇ ਨਾਲ ਦੇ ਜਿਵੇਂ ਆਪਾਂ ਸਾਥੀਆਂ ਤੋਂ ਸੁਣਦੇ ਹਾਂ ਵੀ ਸਰਾਭਾ ਜੀ ਬਾਰੇ, ਪਹਿਲਾ ਇੰਪ੍ਰੈਸ਼ਨ ਇਹੀ ਪਿਆ ਜਿਵੇਂ ਉਹ ਬਾਬਾ ਸ਼ਹੀਦ ਆ।
ਹਾਂਜੀ,
ਬਚਪਨ ਸੀਗੇ, 8 ਸਾਲ ਦੀ ਉਮਰ ਸੀ, ਤੇ ਬਹੁਤ ਸਾਰੇ ਲੋਕ ਉੱਥੇ ਮੱਥਾ ਟੇਕ ਆਉਂਦੇ ਹੁੰਦੇ ਸੀ ਬੁੱਤ ਦੇ, ਤੇ ਮੈਂ ਵੀ ਟੇਕਣ ਜਾਂਦਾ ਸੀ ਤੇ ਪੰਜਵੀਂ 'ਚ ਪਾਸ ਹੋਣ ਲਈ, ਹੈ ਨਾ। ਪਰ ਹੌਲੀ ਹੌਲੀ ਜਦੋਂ ਆਪਾਂ ਪੁੱਛਦੇ ਵੀ ਕਿਉਂ ਉਹ ਕਿਉਂ ਫਿਰ ਤੋੜਦੀ ਆ ਸਾਨੂੰ ਥੋੜਾ ਬਹੁਤ ਪੜ੍ਹਨ ਬਾਰੇ, ਹੈ ਨਾ, ਤੇ ਉੱਥੇ ਸ਼ਹੀਦ ਸਰਾਭਾ ਜੀ ਦੇ ਇਸ ਇਹਨਾਂ ਦਿਨਾਂ ਦੇ ਵਿੱਚ ਆ ਜਿਹੜਾ ਚੱਲਦਾ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਬਹੁਤ ਸ਼ਾਨਦਾਰ ਟੂਰਨਾਮੈਂਟ ਹੁੰਦਾ ਜਿਹੜਾ ਲਗਭਗ 10-11 ਨਵੰਬਰ ਤੋਂ ਸ਼ੁਰੂ ਹੋ ਜਾਂਦਾ, ਜਿਹਦੇ ਵਿੱਚ ਅੰਤਰਰਾਸ਼ਟਰੀ ਲੈਵਲ ਦੇ ਪਲੇਅਰ ਪਾਰਟੀਸਪੇਟ ਕਰਦੇ ਆ। ਕਬੱਡੀ ਵੀ ਹੁੰਦੀ ਆ ਉਹਦੇ 'ਚ, ਹਾਕੀ ਵੀ ਹੁੰਦੀ ਆ, ਫੁੱਟਬਾਲ ਵੀ ਹੁੰਦੀ ਹੈ, ਔਰ ਟੌਪ ਦੀਆਂ ਟੀਮਾਂ ਪੂਰੇ ਪੰਜਾਬ 'ਚੋਂ ਨਹੀਂ ਉੱਤਰੀ ਭਾਰਤ 'ਚੋਂ ਆਈਆਂ ਹੁੰਦੀਆਂ ਨੇ। ਔਰ ਪੁਰਾਣੇ ਸਮੇਂ ਤੋਂ ਇਹ ਚੱਲਦਾ ਆ ਰਿਹਾ, 60-70 ਸਾਲ ਤੋਂ ਕਹਿ ਲਓ, ਆਜ਼ਾਦੀ ਤੋਂ ਬਾਅਦ ਲਗਾਤਾਰ 1950 ਦੇ ਨੇੜੇ ਤੱਕ ਚੱਲ ਰਿਹਾ। ਔਰ ਉਹ ਜਦੋਂ ਗੱਲਬਾਤ ਉਹਨਾਂ ਦਿਨਾਂ 'ਚ ਹੁੰਦੀ ਹੈ ਤੇ ਫਿਰ ਨਾਲ 3-4 ਦਿਨ ਰਾਤ ਨੂੰ ਡਰਾਮੇ ਹੁੰਦੇ ਜੀ, ਉੱਥੇ ਸਾਰੀਆਂ ਤਰ੍ਹਾਂ ਦੀਆਂ ਜਿਵੇਂ ਸਰਾਭੇ ਵਾਲੇ ਨੂੰ ਮੈਂ ਮਤਲਬ ਖੁੱਲ੍ਹੇ ਦਿਲ ਵਾਲਿਆਂ ਦੇ ਹੋਣ ਦੇ ਨਾਤੇ ਇਹ ਸਲਿਊਟ ਵੀ ਕਰਦਾ ਕਿ ਹਰ ਤਰ੍ਹਾਂ ਦੀ ਵਿਚਾਰਧਾਰਾ ਨੂੰ ਇੱਕ ਦਿਨ ਦਿੰਦੇ ਆ, ਚਾਹੇ ਉਹ 'ਚ ਕੋਈ ਬਹੁਜਨ ਸਮਾਜ ਪਾਰਟੀ ਵਾਲੇ ਹੋਣ, ਸੋਸ਼ਲਿਸਟ ਹੋਣ, ਕਾਮਰੇਡ ਵੀਰ ਹੋਣ, ਜਾਂ ਆਪਣੇ ਸਮਾਜ ਸੁਧਾਰਕ ਹੋਣ, ਈਵਨ ਗਰਮ ਦਲੀਏ ਵੀ ਹੋਣ, ਸਭ ਨੂੰ ਇੱਕ ਇੱਕ ਦਿਨ ਮਿਲਦਾ। ਉਹ ਇੱਕ ਇੱਕ ਰਾਤ ਉਹਨਾਂ ਦੀ ਰਿਜ਼ਰਵ ਹੁੰਦੀ ਹੈ ਉਸ ਸਟੇਜ ਤੋਂ, ਤੇ ਦਰਸ਼ਕ ਵਰਗ ਆਜ਼ਾਦ ਆ ਚੋਣ ਲਈ। ਸੋ ਮੈਨੂੰ ਉਹ ਸਾਰਾ ਕੁਛ ਦੇਖਣ ਦਾ ਤੇ ਉਹਨਾਂ ਦਾ ਲਿਟਰੇਚਰ ਸਾਰਿਆਂ ਦਾ ਥੋੜਾ ਥੋੜਾ ਪੜ੍ਹਨ ਦੀ ਮਸ ਸੀਗੀ, ਤੇ ਜਿਹਨਾਂ ਨੂੰ ਭਾਈ ਮਨਾ ਸਿੰਘ ਦੇ ਨਾਂ ਨਾਲ ਆਪਾਂ ਜਾਣਦੇ ਹਾਂ, ਸਭ ਤੋਂ ਵੱਧ ਸਕਸੈਸਫੁੱਲ ਉਹ ਰਹੇ ਨੇ ਕਿਸੇ ਜ਼ਮਾਨੇ,
ਭਾਜੀ ਗੁਰਸ਼ਰਨ।
ਹਾਂਜੀ, ਗੁਰਸ਼ਰਨ ਭਾਜੀ, ਔਰ ਫਿਰ ਅਮੀਰ ਔਲਖੁਣ ਵੀ ਆਉਂਦੇ ਰਹੇ ਨੇ।
ਹਾਂਜੀ,
ਸੋ ਤੁਸੀਂ ਕਹਿ ਸਕਦੇ ਹੋ ਵੱਡੇ ਵੱਡੇ ਨਾਮਵਰ ਲੋਕ ਦੇਵੀ ਮਖਸੂਸਪੁਰੀ ਤੱਕ, ਤੇ ਬਤੌਰ ਕਲਾਕਾਰ ਹੀ ਨਹੀਂ ਬਲਕਿ ਜਿਹੜੇ ਚੰਗੇ ਲਿਖਣ ਵਾਲੇ ਆ ਉਹ ਆਪਦਾ ਸੁਭਾਗ ਸਮਝਦੇ ਉੱਥੇ ਜਾ ਕੇ ਆਪਦੀ ਪੇਸ਼ਕਾਰੀ ਕਰਨੀ, ਕਿਉਂਕਿ ਸਰੋਤੇ ਵੀ ਬਹੁਤ ਕਮਾਲ ਨੇ। ਉਹ ਮਤਲਬ ਪਿੰਨ ਡ੍ਰੌਪ ਸਾਇਲੈਂਸ ਹੁੰਦੀ ਆ, ਉਹ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਵੀ ਚੁੱਪ ਹੋ ਜਾਓ, ਲੋਕ ਤੁਹਾਨੂੰ ਸੁਣਨਾ ਚਾਹੁੰਦੇ ਆ ਤੁਸੀਂ ਕੀ ਪੇਸ਼ ਕਰਦੇ ਹੋ। 3-3, 4-4, 5-5 ਘੰਟੇ ਤੱਕ ਬਹਿ ਕੇ ਰਾਤਾਂ ਨੂੰ ਡਰਾਮੇ ਚੱਲਦੇ ਆ, ਉਹਦੇ ਵਿੱਚੋਂ ਬਹੁਤ ਕੁਝ ਮਿਲਿਆ ਜੀ।
ਹਾਂਜੀ,
ਫਿਰ ਉਹ ਜਦੋਂ ਸਮਝਣ ਯੋਗੇ ਹੋਏ ਕਈ ਚੀਜ਼ਾਂ ਨੂੰ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਆਹ ਕਿਸੇ ਹੁਣ ਲਿਖਣ ਵਾਲੇ ਦੀ ਆਪਣੀ ਇੱਕ ਸੀਮਾ ਹੁੰਦੀ ਆ, ਜਾਂ ਕਹਿ ਲਓ ਉਹਦੇ ਪਿੱਛੇ ਵੀ ਕੋਈ ਲਹਿਰ 'ਚੋਂ ਉਹ ਕਿਸੇ 'ਚੋਂ ਨਿਕਲਿਆ ਹੁੰਦਾ।
ਬਿਲਕੁਲ,
ਕੁਦਰਤੀ ਗੱਲ ਆ, ਉਹਦਾ ਸਕੂਲ ਆਫ ਥਾਟ ਉਹ ਬਣਿਆ,
ਆਈਡੀਓਲੋਜੀ ਉਹਦੀ,
ਆਈਡੀਓਲੋਜੀ ਉਹਨੂੰ ਉਹ ਪ੍ਰਭਾਵਿਤ ਕਰਦੀ ਉਹਦੀ ਲਿਖਤ।
ਬਿਲਕੁਲ,
ਸੋ ਮੇਰਾ ਖਿਆਲ ਆ ਵੀ ਜਿਹੜੇ ਸਾਡੇ ਸਰੋਤੇ ਤੇ ਦਰਸ਼ਕ ਵੀਰ ਨੇ, ਭੈਣਾਂ ਨੇ, ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ, ਕੋਈ ਵੀ ਜਿਹੜਾ ਬੁਲਾਰਾ ਬੋਲਦਾ ਉਹਦੇ ਨਾ ਸਿਰਫ ਉਹ ਆਪਣੇ ਸ਼ਬਦ ਹੁੰਦੇ ਆ, ਨਾ ਸਿਰਫ ਇਤਿਹਾਸਿਕ ਤੱਥ ਹੁੰਦੇ ਆ ਉਹਦੇ ਕੋਲ, ਬਲਕਿ ਉਹਦੇ ਪਿੱਛੇ ਉਹ ਕਿੱਥੋਂ ਸਕੂਲ ਆਫ ਥਾਟ ਕੀ ਆ, ਉਹ ਕਿਹੜੀ ਕਿਸ ਨਜ਼ਰੀਏ ਤੋਂ ਬੋਲ ਰਿਹਾ।
ਹਾਂਜੀ,
ਇਹ ਵੀ ਤੁਹਾਨੂੰ ਮਤਲਬ ਵੇਖਣਾ ਪੜ੍ਹਨਾ ਹੌਲੀ ਹੌਲੀ ਆਉਂਦਾ।
ਬਿਲਕੁਲ ਬਿਲਕੁਲ,
ਜਿਵੇਂ ਕਹਿੰਦੇ ਰਿਆਜ਼ ਮੰਗਦਾ ਇਹ ਚੀਜ਼ਾਂ।
ਹਾਂਜੀ ਹਾਂਜੀ, ਬਿਲਕੁਲ।
ਸੋ ਉੱਥੋਂ ਬਹੁਤ ਕੁਝ ਪਤਾ ਲੱਗਣ ਲੱਗਿਆ ਤੇ ਫਿਰ ਕੁਛ ਆਪ ਵੀ ਪੜਿਆ ਜੀ।
ਬਿਲਕੁਲ ਬਿਲਕੁਲ, ਗਿੱਲ ਸਾਹਿਬ ਇਹ ਕਰਤਾਰ ਸਿੰਘ ਸਰਾਭਾ ਉਹਦਾ ਮੂਵਮੈਂਟ ਸੀ ਨਾ ਜਿਹੜੀ ਸਾਰੇ ਦੇਸ਼ਾਂ ਦੇ ਵਿੱਚ ਹੀ ਇਹਨਾਂ ਨੇ ਸਟੱਡੀ ਕੀਤਾ ਹੋਇਆ ਤਾਂ ਬਹੁਤ ਯੰਗ ਏਜ ਦੇ ਵਿੱਚ ਇੱਥੇ ਆ ਕੇ ਇਹ ਮੇਰਾ ਖਿਆਲ ਇੰਜੀਨੀਅਰਿੰਗ ਕੈਮੀਕਲ ਇੰਜੀਨੀਅਰਿੰਗ ਦੀ ਡਿਗਰੀ ਵਗੈਰਾ ਕਰਨ ਲੱਗੇ ਸੀਗੇ, ਪਰ ਓਵਰਆਲ 16 ਸਾਲ ਦੇ ਸੀ ਜਦੋਂ ਇੱਥੇ ਆ ਗਏ। ਪਰ ਜਦੋਂ ਇਹਨਾਂ ਨੇ ਸਮਾਜ ਦੀ ਪੜ੍ਹਾਈ ਜਦੋਂ ਇਹਨਾਂ ਨੇ ਪ੍ਰੈਕਟੀਕਲੀ ਦੇਖਿਆ ਵੀ ਇੱਥੇ ਭਾਰਤੀ ਜਿਹੜੇ ਆ ਰਹੇ ਨੇ ਉਹਨਾਂ ਨਾਲ ਇੰਨਾ ਵਿਤਕਰਾ ਹੁੰਦਾ, ਧੱਕਾ ਹੁੰਦਾ, ਇਹਨਾਂ ਨੇ ਥੋੜੇ ਸਮੇਂ 'ਚ ਇਹ ਨੌਲੇਜ ਗ੍ਰਹਿਣ ਕਰ ਲਈ ਵੀ ਜਿਹੜਾ ਇਹ ਜਿਹੜਾ ਇੰਗਲੈਂਡ ਤੋਂ ਉੱਠੇ ਹੋਏ ਜਿਹੜੇ ਲੋਕ ਸੀ, ਵਪਾਰੀ ਸੀ, 300-400 ਸਾਲਾਂ ਦੇ ਵਿੱਚ ਇਹਨਾਂ ਨੇ ਇੰਨੇ ਦੇਸ਼ਾਂ ਤੇ ਕਬਜ਼ਾ ਕਰ ਲਿਆ ਉਹਨਾਂ ਦੀ ਆਰਥਿਕਤਾ ਤੇ, ਵੀ ਇਹਨਾਂ ਦੇ ਜਿਹੜੇ ਦੀਵੇ ਆ ਉਹ ਤਾਂ ਬਾਕੀ ਦੇਸ਼ਾਂ ਦੇ ਵਿੱਚੋਂ ਜਿਹੜਾ ਐਕਸਪਲੋਇਟ ਕੀਤਾ ਜਾਂਦਾ ਸਮਾਨ ਆ ਉਹਦੇ ਨਾਲ ਇਹਨਾਂ ਦੇ ਦੀਵੇ ਜਗਦੇ ਨੇ। ਇਸੇ ਕਰਕੇ ਤਾਂ ਕਹਿੰਦੇ ਨੇ ਬ੍ਰਿਟਿਸ਼ ਸਾਮਰਾਜ ਦੇ ਰਾਜ ਦੇ ਵਿੱਚ ਸੂਰਜ ਆ ਜਿਹੜਾ ਛਿਪਦਾ ਨਹੀਂ ਸੀ, ਵੀ ਕਿੰਨੇ ਲੋਕਾਂ ਨੂੰ ਗੁਲਾਮ ਬਣਾਇਆ, ਵੀ ਐਡੀ ਵੱਡੀ ਤਾਕਤ ਦੇ ਨਾਲ ਇੱਕ 16-17 ਸਾਲ ਦਾ ਨੌਜਵਾਨ ਜਿਹੜਾ ਉਹ ਮੱਥਾ ਲਾ ਰਿਹਾ। ਕਮਾਲ ਹੈ ਜੀ।
ਇੱਕ ਅਸੀਂ ਨਾ ਉਸੇ ਸਟੇਜ 'ਤੇ ਮੈਂ ਫਿਰ ਚਲਿਆ ਜਾਂਦਾ ਅਤੇ ਇੱਕ ਬਹੁਤ ਬਚਪਨ ਤੋਂ ਸੁਣਦੇ ਆ ਰਿਹਾ ਜੀ, ਹਰ ਸਟੇਜ ਤੋਂ ਤਕਰੀਬਨ ਇਹ ਗੱਲ ਸੁਣੀ ਜਾਂਦੀ ਸੀ ਵੀ ਕਰਤਾਰ ਸਿੰਘ ਸਰਾਭੇ ਨੂੰ ਇੱਕ ਨਾਰੇ ਨੇ ਪਰੇਸ਼ਾਨ ਕਰਤਾ ਕਿ ਇੱਕ ਹੋਟਲ ਦੇ ਬਾਹਰ ਰੈਸਟੋਰੈਂਟ ਦੇ ਉੱਤੇ ਲਿਖਿਆ ਹੋਇਆ ਸੀ ਇੰਡੀਅਨਸ ਐਂਡ ਡੋਗਸ ਆਰ ਨਾਟ ਅਲਾਊਡ ਇਨ, ਅਤੇ ਉਹ ਉੱਥੋਂ ਦੀ ਲੰਘਦਾ ਪੜ੍ਹਦਾ ਤਾਂ ਜੀਰਾ ਕਰਦਾ ਵੀ ਇਹ ਕਿਹਨੇ ਲਿਖਿਆ।
ਹਾਂਜੀ,
ਤਾਂ ਉਹ ਜਦੋਂ ਰੈਸਟੋਰੈਂਟ 'ਚ ਵੜਦਾ ਗੁੱਸੇ ਹੋ ਕੇ ਵੀ ਯਾਰ ਤੁਸੀਂ ਸਾਡੀ ਬੇਇੱਜ਼ਤੀ ਕੀਤੀ ਹੋਈ ਇੰਡੀਅਨ ਦੀ, ਇਹ ਕਿਉਂ ਲਿਖਿਆ? ਤਾਂ ਉਹ ਜਿਹੜਾ ਵੇਟਰ ਕਹਿ ਲਓ ਜਾਂ ਜਿਹੜਾ ਵੀ ਉਹਨੂੰ ਮਿਲਦਾ ਉਹ ਸਰਵੈਂਟ ਉਹਨੂੰ ਕਹਿੰਦਾ ਵੀ ਰੁਕੋ ਇੱਕ ਮਿੰਟ ਮੈਂ ਪੁੱਛ ਕੇ ਦੱਸਦਾ। ਤੋ ਅੰਦਰ ਜਾਂਦਾ ਤਾਂ ਉਹ ਮੈਨੇਜਰ ਜਾਂ ਮਾਲਕ ਨੂੰ ਪੁੱਛਦਾ, ਤਾਂ ਮਾਲਕਣ ਜਿਹੜੀ ਆ ਉਹ ਬੀਬੀ ਹੁੰਦੀ ਆ ਅਤੇ ਉਹ ਜਰਮਨ ਲੇਡੀ ਆ, ਅਤੇ ਉਹਨੂੰ ਕੋਈ ਪੁੱਛਦਾ ਵੀ ਇੱਕ ਨੌਜਵਾਨ ਬਾਹਰ ਖੜਾ ਅਤੇ ਉਹ ਬੜਾ ਗੁੱਸੇ 'ਚ ਆ, ਉਹ ਕਹਿੰਦੀ ਭੇਜ ਅੰਦਰ। ਉਹ ਆਪ ਲੈਣ ਆਉਂਦੀਆਂ ਉਹਨੂੰ ਤੇ ਮੁਸਕਰਾ ਕੇ ਸਵਾਗਤ ਕਰਦੀ ਹੈ, ਬਿਠਾਉਂਦੀ ਹੈ, ਪਾਣੀ ਦਿੰਦੀ ਹੈ, ਕਹਿੰਦੀ ਪਹਿਲਾਂ ਮੈਨੂੰ ਦੱਸ ਤੂੰ ਇੰਡੀਅਨ ਆ? ਉਹ ਕਹਿੰਦਾ ਬਿਲਕੁਲ, ਪਰ ਤੂੰ ਸਾਡੀ ਬੇਇੱਜ਼ਤੀ ਕਿਉਂ ਕੀਤੀ ਹੈ? ਉਹ ਕਹਿੰਦੀ ਬੇਇੱਜ਼ਤੀ ਨਹੀਂ, ਦਰਅਸਲ ਕਟਾਕਸ਼ ਆ। ਫਿਰ ਉੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਜਿੱਥੋਂ ਜਿਵੇਂ ਕਹਿ ਲਓ ਉਹਦੇ ਦਿਮਾਗ ਨੂੰ ਜਿਹੜੀ ਟੁੰਬਦੀ ਜਾਂਦੀ ਹੈ, ਅਤੇ ਉਹਨੂੰ ਦੱਸਦੀ ਹੈ ਵੀ ਅਸੀਂ ਜਰਮਨ ਲੋਕ ਹਾਂ, ਜਰਮਨਾਂ ਅਤੇ ਇੰਗਲੈਂਡੀਆਂ ਦਾ ਤੁਹਾਨੂੰ ਪਤਾ ਹੀ ਹੈ ਸੰਬੰਧ ਪਹਿਲਾਂ ਤੋਂ ਹੀ ਡੰਗ ਸੁੱਟੇ ਵਾਲੀ ਰਹੀ।
ਹਾਂਜੀ,
ਅਤੇ ਉਹ ਇੰਡੀਅਨ ਨੂੰ ਮਜ਼ਾਕ ਕਰਦੀ ਹੈ ਵੀ ਤੁਹਾਡੀ ਆਬਾਦੀ ਕਰੋੜਾਂ 'ਚ ਆ ਉਸ ਜ਼ਮਾਨੇ 'ਚ ਵੀ।
ਹਾਂਜੀ,
ਜਿਹੜੀ ਜਿਵੇਂ ਕਹਿ ਲਵੋਗੀ ਤੁਹਾਨੂੰ ਜਿਨ੍ਹਾਂ ਦੀ ਆਬਾਦੀ ਹਜ਼ਾਰਾਂ 'ਚ ਆ ਉਹ ਆ ਕੇ ਤੁਹਾਡੇ 'ਤੇ ਰੂਲ ਕਰ ਰਹੇ ਨੇ, ਕੁਝ ਸੈਂਕੜੇ ਕੁਝ ਹਜ਼ਾਰ ਬੰਦੇ ਆ ਕੇ। ਮੰਨਿਆ ਜਾਂਦਾ ਕਿ ਉਹਨਾਂ ਵੇਲੇ 'ਚ 30,000 ਬ੍ਰਿਟਿਸ਼ ਇੰਡੀਆ ਗਏ ਸੀਗੇ।
ਹਾਂਜੀ,
ਅਤੇ ਹਿੰਦੁਸਤਾਨ ਦੀ 21 ਕਰੋੜ ਆਬਾਦੀ ਦੇ ਉੱਤੇ ਉਸ ਵੇਲੇ 21 ਕਰੋੜ ਸੀਗੀ ਜੇ ਮੈਂ ਗਲਤ ਨਾ ਹੋਵਾਂ, ਤੇ ਉਹ ਰੂਲ ਕਰ ਰਹੇ ਆ। ਉਹ ਕਹਿੰਦੇ ਵੀ ਤੁਹਾਨੂੰ ਸ਼ਰਮ ਨਾਲ ਨਹੀਂ ਡੁੱਬ ਜਾਣਾ ਚਾਹੀਦਾ, ਜੇ ਇੰਨੇ ਬੰਦੇ ਖੜ ਕੇ ਭਵਕੀ ਮਾਰ ਦੇਣ ਉਹ ਤਾਂ ਭੱਜਣ,
ਸ਼ਰਮ ਨਾਲ ਤਾਂ ਡੁੱਬ ਕੇ ਵੈਸੇ ਹੁਣ ਵੀ ਮਰ ਜਾਣਾ ਚਾਹੀਦਾ।
ਉਹ ਗੱਲ ਉਹ ਸਮਝਦਾ ਉਸ ਗੱਲ ਨੂੰ, ਫਿਰ ਉਹ ਕਹਿੰਦਾ ਵੀ ਇਹਦਾ ਹੱਲ, ਉਹ ਕਹਿੰਦੀ ਹੱਲ ਤੁਹਾਨੂੰ ਆਪ ਲੱਭਣਾ ਚਾਹੀਦਾ, ਸਮੱਸਿਆ ਤੁਹਾਡੀ ਹੈ, ਮੈਂ ਤਾਂ ਤੁਹਾਡੀ ਸਮੱਸਿਆ ਤੇ ਥੋੜਾ ਧਿਆਨ ਦਵਾਇਆ।
ਹਾਂਜੀ ਹਾਂਜੀ ਬਿਲਕੁਲ।
ਫਿਰ ਇਸ ਸਮੱਸਿਆ ਨੂੰ ਉਹ ਫਿਰ ਅੱਜ ਜਿਹਦੇ ਕੋਲ ਰਹਿੰਦਾ ਸੀ,
ਹਾਂਜੀ,
ਉਹ ਵੀ ਸਰਾਭੇ ਦੇ ਨੇ, ਉਹਨਾਂ ਦਾ ਨਾਂ ਸੀ ਸਰਦਾਰ ਰੁੜੀਆ ਸਿੰਘ।
ਹਾਂਜੀ,
ਤੇ ਉਹਨਾਂ ਦੇ ਘਰੇ ਜਾ ਕੇ ਜਦੋਂ ਉਹ ਗੱਲ ਕਰਦਾ ਪਰੇਸ਼ਾਨ ਹੁੰਦਾ, ਉਹਦੇ ਤੇ ਕੱਢ ਤੇ ਹੱਥ ਫੇਰਦੇ ਨੇ, ਵੱਡੇ ਨੇ ਪਰਿਵਾਰ ਚੋਂ, ਜੇ ਕਹੋ ਉਹਨਾਂ ਨਾਲ ਉਮਰ ਚ ਕਾਫੀ ਵੱਡੇ ਨੇ, 40-50 ਸਾਲ ਦੀ ਉਮਰ ਦੇ ਵਿੱਚ ਨੇ। ਸਰਦਾਰ ਰੁੜੀਆ ਸਿੰਘ ਨੂੰ ਕਹਿੰਦੇ ਵੀ ਤੈਨੂੰ ਮਿਲਾਵਾਂਗੇ ਬੰਦੇ ਕੋਈ ਨਹੀਂ ਜਿਹੜੇ ਇਕੱਠੇ ਹੋ ਰਹੇ ਨੇ ਕਰ ਰਹੇ ਆ ਤੇ ਕੰਮ ਕੁਛ, ਤਾਂ ਅਗਲੀ ਮੀਟਿੰਗ ਚ ਉਹਨੂੰ ਫਿਰ ਲੈ ਕੇ ਜਾਂਦੇ ਨੇ।
ਹਾਂਜੀ,
ਉਦੋਂ ਫਿਰ ਇੱਕ ਇੰਡੀਅਨ ਮੇਰਾ ਖਿਆਲ ਪੈਸੀਫਿਕ ਐਸੋਸੀਏਸ਼ਨ ਉਹਦਾ ਨਾਂ ਬਣਿਆ ਹੋਇਆ ਸੀਗਾ, ਜਿੱਥੇ ਜਾ ਕੇ ਉਹ ਜਿਵੇਂ ਕਹਿ ਲਓ ਬਈ ਆਪਣੇ ਜਿਹੜੇ ਬੰਦੇ ਇਸ ਗੱਲ ਨਾਲ ਸਹਿਮਤ ਸੀ ਕਿ ਸਾਨੂੰ ਕੁਛ ਰਲ ਮਿਲ ਕੇ ਕੁਛ ਕਰਨਾ ਚਾਹੀਦਾ ਉੱਥੇ।
ਹਾਂਜੀ,
ਉਹਨਾਂ ਲੋਕਾਂ ਨੂੰ ਜਗਾਉਣਾ ਚਾਹੀਦਾ ਵੀ ਉਹ ਕਿਉਂ ਗੁਲਾਮ ਨੇ ਯਾਰ ਗੋਰਿਆਂ ਦੇ, ਕਿਉਂਕਿ ਇੱਥੇ ਵੀ ਤਾਂ ਬ੍ਰਿਟਿਸ਼ ਦੇ ਉਲਟ ਕ੍ਰਾਂਤੀਆਂ ਚੱਲੀਆਂ ਨੇ, ਇਹ ਵੀ ਅਮਰੀਕਾ ਨੇ ਵੀ ਤਾਂ ਉਹਨਾਂ ਤੋਂ ਗਈ ਆ, ਤਾਂ ਫਿਰ ਉਹ ਗੱਲਾਂ ਜਦੋਂ ਆਜ਼ਾਦ ਮਾਹੌਲ ਚ ਆ ਕੇ ਉਹ ਵਿਚਰਦੇ ਆ ਸੋਚਦੇ ਆ, ਆਪਾਂ ਜਿਸ ਤਰ੍ਹਾਂ ਇਹ ਇਨਪੁੱਟ ਕਰਤਾਰ ਸਿੰਘ ਸਰਾਭਾ ਲੈ ਗਿਆ ਇਸ ਤਰ੍ਹਾਂ ਦੀ, ਉਹ ਵੀ ਤਾਂ ਲੈ ਕੇ ਆਏ ਹੋਣੇ ਨਾ, ਮੀਟਿੰਗ 'ਚ ਕਿਹੋ ਜਿਹੀਆਂ ਗੱਲਾਂ ਹੋਈਆਂ ਹੋਣੀਆਂ ਆਪਾਂ ਸਮਝ ਸਕਦੇ ਹਾਂ, ਗੈਸ ਲਾ ਸਕਦੇ ਹਾਂ। ਤਾਂ ਉਦੋਂ ਫਿਰ ਜਦੋਂ ਕਰਤਾਰ ਸਿੰਘ ਸਰਾਭਾ ਉਹਨਾਂ 'ਚ ਸ਼ਾਮਿਲ ਹੋਣਾ ਚਾਹੁੰਦਾ ਅਤੇ ਉਹਨਾਂ ਦੀ ਮੀਟਿੰਗ ਤੋਂ ਬਾਅਦ ਚਾਹ ਪਾਣੀ ਦੀ ਸੇਵਾ ਕਰਦਾ ਅਤੇ ਨਾਲ ਐਂਡ 'ਤੇ ਕਹਿੰਦਾ ਵੀ ਮੈਂ ਵੀ ਇਹ 'ਚ ਸ਼ਾਮਿਲ ਹਾਂ, ਉਹ ਬਹੁਤ ਹੱਸਦੇ ਆ ਉਹਦੇ 'ਤੇ, ਜਿਹਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ ਜੀ, ਬਾਬਾ ਵਿਸਾਖਾ ਸਿੰਘ, ਜਵਾਲਾ ਸਿੰਘ ਠੱਟੀਆਂ, ਇਹ ਉਹ ਬੜੇ ਵੱਡੇ ਆਪਾਂ ਕਹਿ ਲਓ ਵੀ ਆਗੂ ਜਿਹੜੇ ਬਾਬੇ ਬਣ ਕੇ, ਹਾਂਜੀ, ਜਿਹੜੇ ਉੱਥੇ ਜਿਨ੍ਹਾਂ ਨੇ ਬੇਸ ਬਣਾਇਆ ਗਦਰ ਪਾਰਟੀ ਦਾ, ਇਹ ਜਾਂ ਕਹਿ ਲਓ ਜਿਹੜੇ ਉਹ ਸਰਈਏ ਸਨ ਉਸ ਪਾਰਟੀ ਦੇ, ਉਹ ਹੈਰਾਨ ਨੇ ਵੀ ਇਹ 15-16 ਸਾਲ ਦਾ ਕਰੂਗਾ ਕੀ, ਕਹਿੰਦਾ ਜਿਹੜਾ ਮਰਜ਼ੀ ਕੰਮ ਦਿਓ। ਫਿਰ ਉਹਦੀ ਪਰਖ ਲੈਂਦੇ ਆ ਨਾ, ਉਹ ਪਰਖਾਂ ਪਾਸ ਕਰਦਾ ਤੇ ਉਹ ਕਹਿੰਦਾ ਵੀ ਯਾਰ ਤੇਰੇ ਤੇ 2 ਡੰਡੇ ਪਏ ਤਾਂ ਦੱਸ ਦੇਣਾ, ਉਹ ਕਹਿੰਦਾ ਜਿਉਂ ਕਰੋ ਵੀ ਕੋਈ ਸਜ਼ਾ ਦੇ ਕੇ ਦੇਖ ਲਓ। ਫਿਰ ਉਹ ਸੱਚਮੁੱਚ ਉਹਨੂੰ ਅੱਗ ਥਾਈ ਲਗਾਉਂਦੇ ਆ, ਤੋ ਉਹ ਹਰ ਪਰਖ ਚੋਂ ਪਾਸ ਹੁੰਦਾ ਜਾਂਦਾ। ਫਿਰ ਉਹਨੂੰ ਲੱਗਦਾ ਵੀ ਇਹ 'ਚ ਐਨਰਜੀ ਬੜੀ ਹੈ, ਇਹਨੂੰ ਕੋਈ ਨਾ ਕੋਈ ਉਹੋ ਜਿਹਾ ਕੰਮ ਦਿੱਤਾ ਜਾਵੇ। ਤੇ ਪਹਿਲਾਂ ਉਹ ਇਹੀ ਗੱਲ ਤੋਂ ਸ਼ੁਰੂ ਹੁੰਦਾ ਵੀ ਪਹਿਲਾਂ ਕੰਮ ਤਾਂ ਸਾਨੂੰ ਐਜੂਕੇਸ਼ਨ ਦੇ ਕਰਨਾ ਪੈਣਾ, ਲੋਕਾਂ ਨੂੰ ਐਜੂਕੇਟ ਕਰਨਾ ਪੈਣਾ, ਪ੍ਰੈਸ ਲਾਈਏ।
ਹਾਂਜੀ,
ਤੇ ਉਹ ਪ੍ਰੈਸ ਹਲੇ ਵੀ ਸਟਾਕਟਨ ਦੇ ਵਿੱਚ ਪਈ।
ਹਾਂਜੀ,
ਜਿੱਥੇ ਕਰਤਾਰ ਸਿੰਘ ਸਰਾਭੇ ਦੇ ਕਰ ਕਮਲ ਜਾਂ ਕਹਿ ਲਓ ਹੱਥਾਂ ਦੀ ਸ਼ੋਅ ਪ੍ਰਾਪਤ ਹੈ, ਜਿਹਦੇ ਤੋਂ ਬੜਾ ਵੱਡਾ
ਗੁਰਮੁਖੀ ਦੇ ਵਿੱਚ ਪਹਿਲਾਂ ਉਹਨਾਂ ਨੇ ਪੇਪਰ
ਅਖਬਾਰ ਕੱਢਿਆ ਸੀ।
ਬਿਲਕੁਲ ਬਿਲਕੁਲ,
ਅੱਜ ਤੋਂ 109-10 ਸਾਲ ਪਹਿਲਾਂ।
ਬਿਲਕੁਲ, ਬਾਕੀ ਨਾਲ ਦੇ ਸਾਥੀਆਂ ਨੂੰ ਜਿਹੜੇ ਹੋਰ ਗਏ ਸੀ ਜਾਗਰਿਤ ਕਰਨ ਲਈ। ਗਿੱਲ ਸਾਹਿਬ ਸੋਰੀ ਟੂ ਇੰਟਰਪਟ ਯੂ, ਗੱਲ ਫਿਰ ਉੱਥੇ ਹੀ ਆ ਗਈ ਵੀ ਇੱਕ ਤਕੜੇ ਘਰ ਦਾ ਮੁੰਡਾ, ਹੁਸ਼ਿਆਰ ਪੂਰਾ ਇੰਟੈਲੀਜੈਂਟ, ਜਿਹਦੇ ਪਰਿਵਾਰ ਦੇ ਵਿੱਚ ਵੀ ਮਤਲਬ ਪੂਰੇ ਪੜ੍ਹੇ ਲਿਖੇ ਬਾਹਰੋਂ ਪੜ੍ਹ ਕੇ ਗਏ ਆ, ਆਰਥਿਕ ਪੱਖ ਤੋਂ ਤਕੜਾ, ਫਿਰ ਉਹਦਾ ਪਿਓ ਵੀ ਹੈ ਨੀ, ਦਾਦਾ ਪੜਾਉਂਦਾ ਉਹਨੂੰ,
ਨਾ ਮਾਂ ਨਾ ਪਿਓ।
ਹਾਂਜੀ, ਨਾ ਮਾਂ ਨਾ ਪਿਓ, ਤੇ ਅਮਰੀਕਾ ਪਹੁੰਚ ਜਾਂਦਾ। ਤਕੜੇ ਘਰ ਦਾ ਹੋਣਾ, ਪਿਓ ਮਾਂ ਦਾ ਨਾ ਹੋਣਾ, ਦਾਦਾ ਪੜਾਉਣਾ, ਤੇ ਸਮਾਜ ਇਹ ਐਕਸਪੈਕਟ ਕਰਦਾ ਵੀ ਉਹ ਬੰਦਾ ਕੈਰੀਅਰਿਸਟ ਹੋਣਾ ਚਾਹੀਦਾ, ਬੰਦਾ ਪਹਿਲਾਂ ਆਪਣੀ ਜ਼ਿੰਦਗੀ ਬਣਾਵੇ। ਦੇਖੋ ਕੁਰਬਾਨੀ ਦੀ ਭਾਵਨਾ। ਤੇ ਅੱਛਾ, ਹੁਣ ਉਹ ਬੰਦਾ ਉਹ ਸਾਰੀ ਸੁੱਖ ਸ਼ਾਂਤੀ ਸਹੂਲਤਾਂ ਛੱਡ ਕੇ ਸਮਾਜ, ਜਿਹੜਾ ਸਮਾਜ ਵੀ, ਸਮਾਜ ਨਾ ਕੀ ਕਰਦਾ, ਸਮਾਜ ਬੰਦੇ ਨੂੰ ਨਿੱਜ ਤੱਕ ਸੀਮਿਤ ਕਰਨ ਦੀ ਕੋਸ਼ਿਸ਼ ਕਰਦਾ। ਇਹ ਤਾਂ ਬੰਦੇ 'ਚ ਹਿੰਮਤ ਚਾਹੀਦੀ ਹੈ ਵੀ ਬੰਦਾ ਉਹ ਨਿੱਜ ਦੇ ਦਾਇਰੇ 'ਚੋਂ ਬਾਹਰ ਨਿਕਲ ਕੇ ਉਹ ਸਮਾਜ ਵੱਲ ਫੈਲੇ। ਸਮਾਜ ਵੀ ਉਹਨੂੰ ਉਸੇ ਰੂਪ ਦੇਖਣਾ ਚਾਹੁੰਦਾ ਵੀ ਦੇਖੋ ਇਹਦੇ ਦਾਦੇ ਨੇ ਪੜਾਇਆ ਜੀ, ਆਰਥਿਕ ਪੱਖ ਤੋਂ ਤਕੜਾ, ਇਹ ਆਪਣਾ ਭਵਿੱਖ ਬਣਾ ਲਏ। ਉਹ ਆਪਣਾ ਭਵਿੱਖ ਕੁਰਬਾਨ ਕਰਕੇ ਬੜਾ ਕੌਨਸ਼ੀਅਸ ਹੋ ਕੇ ਪਹਿਲਾਂ ਹੀ 15-16 ਸਾਲ ਦਾ ਜਵਾਨ ਉਹ ਦੂਸਰੇ ਰਸਤੇ ਤੇ ਚੱਲ ਪੈਂਦਾ ਵੀ ਮੇਰੀ ਜ਼ਿੰਦਗੀ ਹੈ ਜਿਹੜੀ ਉਹ ਲੋਕਾਂ ਦੇ ਲੇਖੇ ਲੱਗਣੀ ਚਾਹੀਦੀ ਆ।
ਬਿਲਕੁਲ,
ਗੁਰੂ ਸਾਹਿਬਾਨ ਦੀ ਸਮਝ ਸੀ ਜਿਹੜੀ ਆਪਣੇ ਪੰਜਾਬ ਦੇ ਵਿੱਚ, ਉਸੇ ਸਮਝ ਤੇ ਚੱਲਦਾ ਵੀ ਭਾਈ ਜ਼ਿੰਦਗੀ ਤੇਰੀ ਤੇਰੀ ਨਹੀਂ, ਇਹ ਸਮਾਜ ਦੀ ਜ਼ਿੰਦਗੀ ਤੇ ਸਮਾਜ ਦੇ ਲੇਖੇ ਲੱਗਣੀ ਚਾਹੀਦੀ।
ਔਰ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਨੇ ਨਾ, ਇਸ ਗੱਲ ਦੀਆਂ ਗਵਾਹ ਨੇ। ਭਾਵੇਂ ਬਾਅਦ ਚ ਕਿਸੇ ਬੰਦਿਆਂ ਨੇ ਉਹਨਾਂ ਨਾਲ ਛੇੜਛਾੜ ਕੀਤੀ, ਆਪਾਂ ਨੂੰ ਨਹੀਂ ਪਤਾ ਕਿਹਨਾਂ ਨੇ ਕੀਤੀ, ਪਰ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਨੇ ਉਹ ਸਾਰੀਆਂ ਧਰਮ ਤੋਂ ਪ੍ਰੇਰਿਤ ਸਨ। ਔਰ ਜਿਹੜੀ ਸਾਡਾ ਇਤਿਹਾਸ ਆ ਉਹਦੀ ਪਿੱਠ ਤੇ ਖੜਾ, ਖਾਸ ਕਰਕੇ ਸਿੱਖ ਇਤਿਹਾਸ ਕੁਰਬਾਨੀ ਵਾਲਾ, ਖਾਸ ਕਰਕੇ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਕੁਰਬਾਨੀਆਂ ਉਹਨਾਂ ਤੋਂ ਮੁਤਾਸਰ ਨੇ। ਗੁਰੂ ਗੋਬਿੰਦ ਸਿੰਘ ਜੀ ਦੇ ਘਾਲਣਾ ਉਹ ਨਤਮਸਤਕ ਨੇ, ਔਰ ਉੱਥੋਂ ਨਿਕਲ ਕੇ ਜਿਵੇਂ ਆਪਾਂ ਕਹਿ ਲਈਏ ਵੀ ਕਰਤਾਰ ਸਿੰਘ ਸਾਹਿਬ, ਜਿਵੇਂ ਆਪਾਂ ਅਕਸਰ ਹੀ ਕਹਿੰਦੇ ਵੀ ਇਹ ਤਾਂ ਇਕੱਲਾ ਇਕੱਲਾ ਜਵਾਕ ਹੈ ਜੀ, ਉਹਨਾਂ ਵੇਲੇ ਚ ਇਕੱਲਾ ਹੋਣਾ ਬਹੁਤ ਵੱਡੀ ਗੱਲ,
ਬਹੁਤ ਵੱਡੀ ਗੱਲ,
ਕਿਉਂਕਿ ਉਦੋਂ ਤਾਂ ਵੱਡੇ ਪਰਿਵਾਰ ਹੁੰਦੇ ਸੀ, 8-8-10-10 ਭੈਣ ਭਰਾ ਹੁੰਦੇ ਸੀ।
ਬਿਲਕੁਲ,
ਤੇ ਕਰਤਾਰ ਸਿੰਘ ਸਰਾਭਾ ਜੀ ਦੇ ਜਿਵੇਂ ਕਹਿ ਲਓ ਨਾ ਮਾਂ ਨਾ ਬਾਪ ਆ, ਔਰ ਅੱਤ ਲੋੜੀਂਦਾ ਪੋਤਰਾ ਸਰਾਭਾ ਬਦਲ ਸਿੰਘ ਹੋਣਾ ਦਾ, ਆਪਾਂ ਸੋਚ ਸਕਦੇ ਹਾਂ ਵੀ ਉਹਦੇ ਤੇ ਕਿੰਨਾ, ਉਹਦੇ ਮੋਢਿਆਂ ਤੇ ਕਿੰਨੀਆਂ ਜ਼ਿੰਮੇਵਾਰੀਆਂ ਨੇ।
ਬਿਲਕੁਲ,
ਪਰ ਉਹ ਇਹਨਾਂ ਸਾਰੀਆਂ ਤੋਂ ਬੇਪਰਵਾਹ ਹੋ ਕੇ ਬਾਹਰ ਨਿਕਲਦਾ ਇਸ ਚੀਜ਼ ਚੋਂ, ਔਰ ਸੋਸਾਇਟੀ ਦੇ ਵਿੱਚ ਆਪਾਂ ਕਹਿ ਲਓ ਆਪਣਾ ਕੰਟਰੀਬਿਊਸ਼ਨ ਦੇਣ ਲਈ, ਕੁਰਬਾਨੀ ਦੇਣ ਲਈ, ਜਾਂ ਕਹਿ ਲਓ ਲੀਡ ਕਰਨ ਲਈ ਜਿਹੜੀ ਵੀ ਉਹਦੀ ਡਿਊਟੀ ਲੱਗਦੀ ਹੈ ਉਹਨੂੰ ਉਹ ਖਿੜੇ ਮੱਥੇ ਸਵੀਕਾਰਦਾ। ਫਿਰ ਉਹ ਡਿਊਟੀਆਂ ਕਿਹੜੀਆਂ ਕਿਹੜੀਆਂ ਨਿਭਾਉਂਦਾ ਜੀ? ਪਹਿਲਾਂ ਤਾਂ ਜਦੋਂ ਗਦਰੀ ਬਾਬੇ ਉਹਦੀ ਲਾਉਂਦੇ ਵੀ ਆਪਾਂ ਇੱਕ ਅਖਬਾਰ ਕੱਢਣਾ, ਤੇ ਅਖਬਾਰ ਦੇ ਰਾਹੀਂ ਅਸੀਂ ਲੋਕਾਂ ਨੂੰ, ਖਾਸ ਕਰਕੇ ਜਿਹੜਾ ਅਲੀਟ ਵਰਗ ਸੀ ਸਾਡਾ, ਪੜ੍ਹਿਆ ਲਿਖਿਆ ਵਰਗ, ਸਕੂਲ ਖੁੱਲ੍ਹ ਗਏ ਸੀ ਜੀ ਉਹਨਾਂ ਵੇਲਿਆਂ 'ਚ, ਕਰਤਾਰ ਸਿੰਘ ਸਰਾਭੇ ਦੇ ਪਿੰਡ ਵੀ ਸਕੂਲ ਸੀ 4th ਜਮਾਤ ਤੱਕ, ਨੇੜੇ ਪਿੰਡ ਗੁਜਰਵਾਲਾ ਉੱਥੇ ਹਾਈ ਸਕੂਲ ਸੀ, ਉਹ ਸਕੂਲ ਬਹੁਤ ਮੰਨਿਆ ਪਰਮੰਨਿਆ ਸਕੂਲ ਸੀ, ਤੇ ਉਹਨੇ ਉਸ ਇਲਾਕੇ ਦੀ ਜਿਵੇਂ ਕਹਿ ਲਓ ਵੀ ਪੜ੍ਹਾਈ ਲਿਖਾਈ ਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਸ ਇਲਾਕੇ ਨੂੰ, ਪੜ੍ਹਿਆ ਲਿਖਿਆ ਹੋਣ ਦੇ ਵਿੱਚ ਉਸ ਸਕੂਲ ਦਾ ਇਕੱਲੇ ਦੇ ਬਹੁਤ ਵੱਡਾ ਯੋਗਦਾਨ ਆ ਗੁਜਰਵਾਲ ਦਾ, ਜਿਹੜਾ ਬਿਲਕੁਲ ਨਾਲ ਦੇ ਪਿੰਡ ਆ। ਔਰ ਉੱਥੋਂ ਪੜ੍ਹ ਲਿਖ ਕੇ ਬਹੁਤ ਸਾਰੇ ਬੱਚੇ ਆਰਮੀ 'ਚ ਗਏ ਹੋਏ ਸੀ। ਤੁਸੀਂ ਇਹ ਦੇਖੋ ਵੀ ਫਸਟ ਵਰਲਡ ਵਾਰ ਜਿਹੜੀ ਲੱਗਦੀ ਹੈ, ਕਰਤਾਰ ਸਿੰਘ ਸਰਾਭੇ ਹੁਣ ਦੇ ਪਿੰਡ ਦੀ ਅੱਜ ਦੀ ਵੀ ਆਬਾਦੀ ਜਿਹੜੀ 3,350 ਤੋਂ ਵੱਧ ਨਹੀਂ, ਉਸ ਜ਼ਮਾਨੇ 'ਚ ਕਿੰਨੀ ਹੋਏਗੀ? ਅੱਜ ਤੋਂ 100 ਸਾਲ ਪਹਿਲਾਂ ਨਾ, 110 ਸਾਲ ਪਹਿਲਾਂ, ਤੇ ਉਦੋਂ ਵੀ 105 ਬੰਦੇ ਆਰਮੀ 'ਚ ਇਸ ਪਿੰਡ ਤੇ ਗਏ ਹੋਏ
ਵਾਜੀ ਵਾਹ
ਉਸ ਵਰਲਡ ਵਾਰ ਲੜਨ ਲਈ। ਸੋ ਆਪਾਂ ਸੋਚ ਸਕਦੇ ਹਾਂ ਵੀ ਪਿੰਡ ਦੀ ਪਰਿਵਾਰ, ਔਰ ਇਹ ਪਿੰਡ ਇੰਨਾ ਕੁ ਪੜ੍ਹਿਆ ਲਿਖਿਆ ਸੀ ਜੀ, ਉਸ ਜ਼ਮਾਨੇ 'ਚ 4 ਵੈਟਰਨਰੀ ਡਾਕਟਰ BBS ਸੀ, ਲਾਹੌਰ ਯੂਨੀਵਰਸਿਟੀ ਦੇ ਪਾਸ ਆਊਟ ਇਸੇ ਪਿੰਡ ਦੀ ਸੀ, ਉਹਨਾਂ 'ਚੋਂ 2 ਅਮਰੀਕਾ 'ਚ ਆਏ ਹੋਏ ਸੀ, ਕਰਤਾਰ ਸਿੰਘ ਸਰਾਭੇ ਤੋਂ ਬਾਅਦ ਆਉਂਦੇ ਆ, ਪਰ ਉਹ ਵੀ ਅਮਰੀਕਾ 'ਚ ਆ ਕੇ ਆਪਣੀ ਜਿਵੇਂ ਕਹੋ ਸਰਵਿਸਿਸ ਦੇ ਕੇ ਵਾਪਸ ਗਏ ਨੇ ਪਿੰਡ 'ਚ।
ਹਾਂਜੀ ਹਾਂਜੀ,
ਇੰਨੇ ਪੜ੍ਹੇ ਲਿਖੇ ਆਲੇ ਦੁਆਲੇ 'ਚੋਂ ਨਿਕਲ ਕੇ ਉਹ ਬੰਦਾ ਆਜ਼ਾਦਾਨਾ ਤੌਰ 'ਤੇ ਗਦਰ ਨੂੰ ਚੁਣਦਾ, ਤੇ ਜਿਹੜੇ ਗਦਰ ਪਾਰਟੀ ਦੇ ਸੰਸਥਾਪਕ ਨੇ ਉਹਨਾਂ ਦੇ ਵਿੱਚ ਉਹ ਸ਼ਾਮਲ ਹੁੰਦਾ। ਫਿਰ ਜਦੋਂ ਗਦਰ ਦੀ ਗੂੰਜ ਅਖਬਾਰ, ਪਹਿਲਾਂ ਦਾ ਗਦਰ ਅਖਬਾਰ ਨਿਕਲਦਾ, ਤੇ ਉਹ ਗਦਰ ਦੀ ਜਿਹੜੀ ਜਿਵੇਂ ਕਹਿ ਲਓ ਲਗਭਗ 6-7 ਬੋਲੀਆਂ ਦੇ ਵਿੱਚ ਉਹ ਭਾਰਤੀ ਬੋਲੀਆਂ 'ਚ ਕੱਢਦੇ ਨੇ, ਕਿਉਂਕਿ ਉੱਥੇ ਇਕੱਲੇ ਪੰਜਾਬੀ ਨਹੀਂ ਸੀ ਬਾਹਰ ਆਏ ਹੋਏ, ਗੁਜਰਾਤੀ ਵੀ ਸੀਗੇ, ਪਾਸ਼ਤੋ ਵੀ ਸੀ, ਔਰ ਬੰਗਾਲੀ ਵੀ ਸੀਗੇ, ਬੰਗਾਲੀ ਦਾ ਖਾਸ ਕਰਕੇ ਜਿਵੇਂ ਕਹਿੰਦਾ ਵੱਡਾ ਯੋਗਦਾਨ ਰਿਹਾ ਪੰਜਾਬੀਆਂ ਦੇ ਨਾਲ,
ਹਾਂਜੀ
ਗਿਣਨ ਯੋਗ ਵੀ ਆ, ਤੇ ਇਤਿਹਾਸ 'ਚ ਉਹਨੂੰ ਮਨਫੀ ਨਹੀਂ ਕਰ ਸਕਦੇ।
ਬਿਲਕੁਲ,
ਬੰਗਾਲੀ, ਪੰਜਾਬੀ, ਗੁਜਰਾਤੀ, ਪਾਸ਼ਤੋ, ਤਾਮਿਲ ਵੀ, ਔਰ ਹਿੰਦੀ ਤੇ ਉਰਦੂ ਦੱਸੀ ਗਈ, ਇਹਨਾਂ ਭਾਸ਼ਾਵਾਂ ਦੇ ਵਿੱਚ ਉਹ ਗਦਰੀ ਅਖਬਾਰ ਕੱਢਦੇ ਨੇ।
ਹਾਂਜੀ,
ਔਰ ਉਸ ਅਖਬਾਰ ਦੀਆਂ ਜਿਹੜੀਆਂ ਸੀਗਾ ਮੰਥਲੀ ਉਹਨੂੰ ਕੱਢ ਕੇ ਫਿਰ ਇਹਨੂੰ ਉਹ ਸਭ ਤੋਂ ਵੱਡੀ ਸਮੱਸਿਆ ਹੁੰਦੀ ਸੀ ਵੀ ਇਹਨਾਂ ਇਹਦੇ 'ਚ ਜਿਹੜਾ ਪੰਜਾਬੀ ਵਾਲਾ ਸੀਗਾ ਉਹ ਕਰਤਾਰ ਸਿੰਘ ਸਰਾਭੇ ਕੋਲ ਸੀ,
ਹਾਂਜੀ
ਉਹਦੇ ਸੰਪਾਦਕ ਵੀ ਇਹ ਸਨ, ਤੇ ਮੋਸਟਲੀ ਮੈਟਰ ਲਿਖਦੇ ਵੀ ਇਹੀ ਸਨ, ਕਵਿਤਾਵਾਂ ਖਾਸ ਕਰਕੇ ਜੋਸ਼ੀਲੀਆਂ। ਸੋ ਇੰਨੀ ਕੁ ਉਹਨਾਂ ਦੇ ਅੰਦਰ ਤੀਬਰਤਾ ਸੀ, ਤੁਸੀਂ ਦੇਖੋ ਸਭ ਤੋਂ ਵੱਧ ਮੰਗ ਉਸੇ ਅਖਬਾਰ ਦੀ ਹੁੰਦੀ ਸੀ।
ਬਿਲਕੁਲ,
ਔਰ ਉਹ ਆਪ ਹੀ ਸਰਕੂਲੇਟ ਕਰਦੇ ਸੀ, ਔਰ ਸੰਸਾਰ ਭਰ ਵਿੱਚ ਉਹ ਡਾਕ ਰਾਹੀਂ ਪਹੁੰਚਾਉਣਾ, ਕਿਤੇ ਮਤਲਬ ਉਹਨਾਂ ਬਾਰੇ ਪ੍ਰਸਿੱਧ ਸੀਗੇ ਵੀ 18-18, 20-20 ਘੰਟੇ ਕੰਮ ਕਰਦੇ ਸੀ।
ਬਿਲਕੁਲ,
ਕਿੰਨੀ ਉਹ ਹਾਰਡ, ਹੁਣ ਤਾਂ ਕੰਪਿਊਟਰਾਈਜ਼ ਆ ਸਾਰਾ ਕੁਛ, ਉਹਨਾਂ ਵੇਲੇ 'ਚ ਕਿੰਨਾ ਔਖਾ ਸੀ, ਉਹਨਾਂ ਚੀਜ਼ਾਂ ਨੂੰ ਹੱਥੀਂ ਸਾਈਕਲੋਸਟੋਲ ਜਿਹੜੀਆਂ ਟਾਈਪ ਮਸ਼ੀਨਾਂ ਸੀ, ਹੱਥੀਂ ਮੈਨੂਅਲ ਚੱਲਦੀਆਂ ਸੀ ਸਾਰੀਆਂ, ਉਹ ਛਪਾਉਣਾ ਵੀ ਆ, ਵੰਡਣਾ ਵੀ ਆ ਅਤੇ ਕ੍ਰੀਏਟ ਵੀ ਕਰਨਾ। ਉਸ ਤੋਂ ਇਲਾਵਾ ਜਿਹੜਾ ਬਾਕੀ ਕੰਮ ਜਿਹੜੀਆਂ ਡਿਊਟੀਆਂ ਲੱਗੀਆਂ ਹੋਈਆਂ ਸੀਗੀਆਂ, ਬਾਬਾ ਸੋਹਣ ਸਿੰਘ ਭਕਨਾ ਇਹਨਾਂ ਦੇ ਪ੍ਰਧਾਨ ਬਣ ਜਾਂਦੇ ਆ, ਅਤੇ ਮਤਲਬ ਮੁੱਢਲੇ ਰੂਪ 'ਚ ਇੱਥੋਂ ਸ਼ੁਰੂ ਹੁੰਦਾ ਕੰਮ ਜੀ ਪ੍ਰੈਸ ਤੋਂ।
ਬਿਲਕੁਲ ਬਿਲਕੁਲ ਗਿੱਲ ਸਾਹਿਬ, ਬੰਦੇ ਦਾ ਕੌਨਸ਼ੀਅਸ ਲੈਵਲ, ਕੌਨਸ਼ੀਅਸਨੈਸ ਦਾ ਲੈਵਲ ਕਿੰਨਾ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਵੀ ਜੇ ਜਿੰਨੀ ਦੇਰ ਅਸੀਂ ਇਹਨਾਂ ਦੇ ਗੁਲਾਮ ਰਹੇ ਤੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਆ ਉਹਨਾਂ ਨੇ ਮਾਨਸਿਕ ਤੌਰ ਤੇ ਗੁਲਾਮ ਹੋਈ ਜਾਣਾ, ਤੇ ਗੁਲਾਮੀ ਦੀ ਜਿਹੜੀ ਗੁਲਾਮੀ ਦੀਆਂ ਜੰਜੀਰਾਂ ਨੇ ਨਾ ਇਹ ਹੋਰ ਪੀੜ੍ਹੀਆਂ ਹੋਈ ਜਾਣੀਆਂ। ਇਸ ਕਰਕੇ ਜਿੰਨੀ ਛੇਤੀ ਇਹਦੇ ਤੋਂ ਛੁਟਕਾਰਾ ਪਾ ਲਈਏ ਉਨੀ ਛੇਤੀ ਸਾਡੇ ਦੇਸ਼ ਦਾ ਜਿਹੜਾ ਭਲਾ ਉਹ ਹੋ ਸਕਦਾ, ਇਹਨੂੰ ਡਿਲੇ ਨਹੀਂ ਕੀਤਾ ਜਾਣਾ ਚਾਹੀਦਾ। ਇਸੇ ਕਰਕੇ 17-18 ਸਾਲ ਦਾ ਜਿਹੜਾ ਨੌਜਵਾਨ ਆ ਉਹ ਪੂਰੀ એનર્ਜੀ ਲਾ ਕੇ ਪੂਰੇ ਪੋਟੈਂਸ਼ੀਅਲ ਨੂੰ ਆਪਣੇ ਆਪ ਨੂੰ ਯੂਟੀਲਾਈਜ਼ ਕਰਕੇ ਉਹ ਆਪਣੇ ਆਪ ਨੂੰ ਇਸ ਲੜਾਈ ਦੇ ਵਿੱਚ ਪੂਰੇ ਦਾ ਪੂਰਾ ਸ਼ਾਮਲ ਕਰ ਲੈਂਦਾ ਵੀ ਮੈਂ ਇੱਕ ਮਿੰਟ ਵੀ ਵੇਟ ਨਹੀਂ ਕਰ ਸਕਦਾ। ਉਸ ਨੂੰ ਇਸ ਗੱਲ ਦਾ ਅਹਿਸਾਸ ਆ ਵੀ ਜਿੰਨੀ ਦੇਰ ਅਸੀਂ ਗੁਲਾਮ ਰਹਾਂਗੇ ਅਸੀਂ ਨਪੀੜੇ ਜਾਵਾਂਗੇ, ਸਾਡੇ ਲੋਕ ਨਪੀੜੇ ਜਾਂਦੇ ਰਹਿਣਗੇ, ਸਾਡੇ ਨੈਚੁਰਲ ਰਿਸੋਰਸਿਸ ਦੀ ਲੁੱਟ ਹੁੰਦੀ ਰਹੂ, ਕਿਉਂਕਿ ਤੁਸੀਂ ਨੈਚੁਰਲ ਰਿਸੋਰਸਿਸ ਦੀ ਲੁੱਟ ਤਾਂ ਅੱਜ ਵੀ ਹੁੰਦੀ ਹੈ ਜੀ। ਹਾਲਾਤ ਆ ਜਿਹੜੇ ਦੇਖੋ, ਉਹਨਾਂ ਦੀ ਜਿਹੜੀ ਲੜਾਈ ਸੀ, ਲੜਾਈ ਇਹੀ ਸੀ ਬ੍ਰਿਟਿਸ਼ ਸਾਮਰਾਜ ਦੇ ਖਿਲਾਫ।
ਬਿਲਕੁਲ,
ਉਹ ਭਾਵੇਂ ਭਾਰਤ 'ਚ ਬੈਠੇ ਆ ਕਿਤੇ ਹੋਰ ਬੈਠੇ ਆ, ਅੱਜ ਵੀ ਆਪਾਂ ਹੁਣ ਅੱਜ 100 ਸਾਲਾਂ ਬਾਅਦ ਕਿਉਂ ਗੱਲ ਕਰ ਰਹੇ ਹਾਂ, ਅੱਜ ਵੀ ਰੈਲੇਵੈਂਟ ਆ। ਕਰਤਾਰ ਸਿੰਘ ਸਰਾਭੇ ਦੀ ਥਿਊਰੀ ਅੱਜ ਵੀ ਓਨੀ ਰੈਲੇਵੈਂਟ ਆ, ਗਦਰਹਿਰ ਦੀ ਰੈਲੇਵੈਂਸ ਅੱਜ ਵੀ ਓਨੀ ਆ। ਅੱਜ ਵੀ ਜਿਹੜੇ ਤਕੜੇ ਦੇਸ਼ ਨੇ, ਭਾਵੇਂ ਉਹ ਰੂਪ ਬਦਲ ਗਿਆ ਵੀ ਸਿੱਧੇ ਤੌਰ ਤੇ ਮਾੜੇ ਦੇਸ਼ਾਂ ਨੂੰ ਗੁਲਾਮ ਨਹੀਂ ਬਣਾਇਆ ਹੋਇਆ, ਪਰ ਉਹਨਾਂ ਦੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਵੇਂ ਲੁੱਟੇ ਜਾ ਰਹੇ ਆ। ਆਪਦੇ ਦੇਸ਼ ਇਹਨਾਂ ਨੇ ਸਾਫ਼ ਸੁਥਰੇ ਸਿਕਿਓਰ ਰੱਖੇ ਹੋਏ ਆ, ਉੱਥੇ ਕੁਦਰਤ ਦੇ ਨਾਲ ਕੁਦਰਤ ਦੀ ਐਕਸਪਲੋਟੇਸ਼ਨ ਕਰਕੇ, ਜਿਵੇਂ ਆਪਾਂ ਗੱਲ ਕਰ ਰਹੇ ਸੀ, ਜੰਗਲ ਵੀ ਕੱਟ ਰਹੇ ਆ, ਮਾਈਨਿੰਗ ਵੀ ਕਰ ਰਹੇ ਆ, ਇਲੀਗਲ ਮਾਈਨਿੰਗ ਕਰ ਰਹੇ ਆ, ਦੋਸ਼ ਹੀ ਦਿੰਦੇ ਆ ਹਰ ਇੱਕ ਦੁਨੀਆਂ ਦੇ ਵਿੱਚ ਜਿਹੜੀ ਵੀ ਕੋਈ ਮਾੜੀ ਗੱਲ ਆ ਨਾ। ਤਕੜੇ ਦੇਸ਼ ਜਿਹੜੇ ਡਿਵੈਲਪਿੰਗ ਕੰਟਰੀਜ਼ ਆ ਜਾਂ ਜਿਹੜੇ ਜਿਹਨਾਂ ਨੂੰ ਪਛੜੇ ਦੇਸ਼ ਤੀਜੀ ਦੁਨੀਆਂ ਦੇਸ਼ ਕਿਹਾ ਜਾਂਦਾ, ਕਹਿੰਦੇ ਜੀ ਉਹ ਦੇਸ਼ ਖਰਾਬ ਨੇ। ਉਹ ਕਿੱਥੇ ਖਰਾਬ ਆ? ਜੇ ਤੁਸੀਂ ਈਵਨ ਗੱਲ ਉੱਥੇ ਹੀ ਆਉਂਦੇ ਆਪਾਂ ਵੀ ਟੈਂਪਰੇਚਰ ਵੱਧ ਰਿਹਾ, ਗਲੋਬਲ ਵਾਰਮਿੰਗ ਹੋ ਰਹੀ ਹੈ। ਗਲੋਬਲ ਵਾਰਮਿੰਗ ਲਈ ਨਾ ਤਾਂ ਅਫਰੀਕਾ ਕੰਟਰੀਬਿਊਟ ਕਰਦਾ ਜਾਵੇ ਨਾ ਏਸ਼ੀਆ, ਉਹਨਾਂ ਦੀ ਤਾਂ ਪਰਸੈਂਟੇਜ ਬਹੁਤ ਘੱਟ ਆ। ਅਸੀਂ ਇਹਨਾਂ ਦੇਸ਼ਾਂ 'ਚ ਬੈਠੇ ਇੰਨੀ એનર્ਜੀ ਕੰਜ਼ਿਊਮ ਕਰਦੇ ਹਾਂ, ਸਾਡੇ ਸਾਊਥ 'ਚ ਬੈਠਾ ਥਾਣੇਦਾਰ ਆ ਜਿਹੜਾ ਅਮਰੀਕਾ, ਸਭ ਤੋਂ ਵੱਧ ਪੋਲਿਊਸ਼ਨ ਇਹ ਕ੍ਰੀਏਟ ਕਰਦਾ।
ਥੋੜੀ ਗੱਲ ਦੀ ਗੱਲ ਹੈ ਜੀ, ਆਜ਼ਾਦੀ ਕਹਿੰਦੇ ਆ ਵੀ ਮਿਲ ਗਈ ਆ, ਉਸੇ ਦਿਨ ਪਾਕਿਸਤਾਨ ਵੀ ਆਜ਼ਾਦ ਹੁੰਦਾ।
ਹਾਂਜੀ,
ਤੇ ਪਾਕਿਸਤਾਨ ਦਾ ਬਤੌਰ ਪ੍ਰਧਾਨ ਮੰਤਰੀ ਇਮਰਾਨ ਖਾਨ ਇਹ ਜਦੋਂ ਬਿਆਨ ਦਿੰਦਾ ਕਿ ਸਾਡੀ ਤਾਂ ਆਪਣੀ ਆਜ਼ਾਦ ਪਾਲਿਸੀ ਕੋਈ ਨਹੀਂ ਹੈ, ਵਿਦੇਸ਼ ਪਾਲਿਸੀ,
ਬਿਲਕੁਲ।
ਤੇ ਜਦੋਂ ਹੁਣ ਇਹ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਆ ਤਾਂ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਦਲਣ ਲੱਗਿਆ ਮਿੰਟ ਨਹੀਂ ਲਾਇਆ,
ਮਿੰਟ ਨਹੀਂ ਲਾਇਆ, ਬਿਲਕੁਲ ਬਿਲਕੁਲ।
ਕਿਉਂਕਿ ਜਦੋਂ ਇੱਕ ਪ੍ਰਾਈਮ ਮਿਨਿਸਟਰ ਇਹ ਗੱਲ ਕਹਿ ਰਿਹਾ ਕਿ ਸਾਡੀ ਤਾਂ ਕੋਈ ਆਜ਼ਾਦ ਆ ਨਾ ਆਪਣੀ, ਉਹ ਇੱਕ ਉਹਨੇ ਸੱਚ ਬੋਲਿਆ। ਸੱਚੀ ਗੱਲ ਇਹ ਆ ਵੀ ਪਤਾ ਤਾਂ ਸਭ ਨੂੰ ਆ, ਪਰ ਬਤੌਰ ਪ੍ਰਧਾਨ ਮੰਤਰੀ ਕਿਸੇ ਨੇ ਜੀਰਾ ਨਹੀਂ ਸੀ ਕੀਤਾ ਇਹ ਗੱਲ ਕਹਿਣ ਦਾ।
ਗਿੱਲ ਸਾਹਿਬ ਸੋਰੀ, ਜਿਹੜੀਆਂ 91 'ਚ ਪਾਲਿਸੀਆਂ ਆਈਆਂ ਸੀ ਗੈਟ ਪ੍ਰਪੋਜ਼ਲ ਦਾ, ਜਿਹਨੇ ਕਿਸਾਨਾਂ ਨੇ ਹੁਣ ਸੰਘਰਸ਼ ਕੀਤਾ, ਦੁਨੀਆ ਲੈਵਲ ਦੇ ਉੱਤੇ ਸੰਘਰਸ਼ ਆ ਜਿਹੜਾ ਉਹ ਚਾਨਣ ਮਰਾਰਾ ਬਣਿਆ, ਹੋਰ ਦੇਸ਼ਾਂ ਇਹ ਸਾਰੀ ਮਤਲਬ ਉਹ ਦੇਸ਼ਾਂ ਨੂੰ ਛੱਡ ਕੇ ਆ ਗਏ ਅਸਿੱਧੇ ਤੌਰ ਤੇ, ਮਤਲਬ ਅਸਿੱਧੇ ਤੌਰ ਤੇ ਹੁਣ ਕੰਟਰੋਲ ਕਰਨ ਲੱਗ ਗਏ। ਪਾਲਿਸੀਜ਼ ਇਹੋ ਜਿਹੀਆਂ ਇਹਨਾਂ ਦੀਆਂ, ਮਤਲਬ ਮੈਂ ਤਾਂ ਹੈਰਾਨ ਹੁੰਦਾ ਜੀ ਵੀ ਮਾੜੇ ਦੇਸ਼ਾਂ ਦਾ ਮਾੜੇ ਬੰਦੇ ਦੀ ਜੇ ਪੈਸਾ ਨਾ, ਮਾੜੇ ਬੰਦੇ ਦਾ ਖੂਨ ਚੂਸ ਕੇ ਤਕੜੇ ਬੰਦੇ ਦੀ ਤਿਜੋਰੀਆਂ ਭਰੀ ਜਾਂਦੇ ਨੇ। ਹਾਲਾਤ ਉਹ ਹੀ ਨੇ, 100 ਸਾਲ ਬਾਅਦ ਵੀ ਕਰਤਾਰ ਸਿੰਘ ਸਰਾਭੇ ਦੀ, ਗਦਰੀ ਬਾਬਿਆਂ ਦੀ ਥਿਊਰੀ ਦੀ ਓਨੀ ਹੀ ਰੈਲੇਵੈਂਸ ਆ।
ਤੁਸੀਂ ਉਸੇ ਦੀ ਗੱਲ ਉੱਥੇ ਹੀ ਨਹੀਂ ਬਲਕਿ ਜੇਕਰ ਉਸ ਚੀਜ਼ ਨੂੰ ਚੱਕ ਕੇ ਇਸ ਮੁਲਕ 'ਚ ਵੀ ਲਾ ਕੇ ਦੇਖੀਏ,
ਹਾਂਜੀ,
ਤਾਂ ਸਭ ਤੋਂ ਵੱਧ ਨਪੀੜਿਆ ਜਾਣ ਵਾਲਾ ਇੱਥੇ ਵੀ ਮੱਧ ਵਰਗ ਵੀ ਆ,
ਮੱਧ ਵਰਗ ਜਾਂ
ਲੈਲਾ ਵਰਗ,
ਬਿਲਕੁਲ ਬਿਲਕੁਲ ਬਿਲਕੁਲ।
ਤੇ ਉਹ ਪਲੀ ਪਲੀ ਜੋੜ ਕੇ ਜਦੋਂ ਲੱਗਦਾ ਨਾ ਉਹਨੂੰ ਵੀ ਮੈਂ ਕਿਤੇ ਫਾਈਨੈਂਸ਼ੀਅਲ ਫਰੀਡਮ ਦੇ ਨੇੜੇ ਤੇ ਆ ਗਿਆ, ਉਹ ਫਿਰ ਟੀਪੂ ਵਾਂਗੂ ਮੈਂ ਕਹਿੰਦਾ ਵੀ ਉਹਦਾ ਸਾਰਾ ਢਾਰਾ ਢਾ ਕੇ ਕਹਿੰਦੇ ਚਲੋ ਵੀ ਜੀਰੋ ਤੋਂ ਦੁਬਾਰਾ ਫਿਰ ਸ਼ੁਰੂ।
ਗਿੱਲ ਸਾਹਿਬ ਆ ਰਿਸੈਸ਼ਨ ਕੀ ਚੀਜ਼ ਆ,
ਆਉਂਦੇ ਨਹੀਂ ਹੁੰਦੇ, ਲਿਆਂਦੇ
ਜਾ ਮਿਡਲ ਕਲਾਸ ਤੇ ਥੱਲੇ ਵਾਲੀ ਕਲਾਸ ਦੇ ਜੇ ਹਿੰਮਤ ਮਾਰ ਕੇ ਬਾਹਲੀਆਂ ਸ਼ਿਫਟਾਂ ਲਾ ਕੇ ਛੋਟੇ ਬੱਚਿਆਂ ਨੇ ਉਹ ਕੰਮ ਕਰਕੇ ਨਾਲੇ ਪੜ੍ਹਾਈ ਕਰਕੇ ਨਾਲੇ ਕੰਮ ਕਰਕੇ ਜਾਂ ਮਤਲਬ ਥੋੜਾ ਜਿਹਾ
20 ਸਾਲ ਮਿਹਨਤ ਕਰਦੀ
25 ਸਾਲ ਮਿਹਨਤ ਕਰਕੇ ਜਿਹਨੇ 8 ਘੰਟੇ ਕੰਮ ਕਰਨਾ 12 ਘੰਟੇ ਕੰਮ ਕਰਕੇ ਉਹਨੇ ਜਿੰਨਾ ਕੁ ਕਮਾਇਆ ਹੁੰਦਾ ਸਾਰਾ ਰਿਸੈਸ਼ਨ ਜੂਝ ਕੇ ਲੈ ਜਾਂਦੇ ਆ। ਕੱਲੀ ਕੱਲੀ ਗੱਲ ਕੈਲਕੂਲੇਟ ਕੀਤੀ ਜਾ ਸਕਦੀ। ਹੁਣ ਜਿਹੜੇ ਫਸਟ ਟਾਈਮ ਬਾਹਰ ਆਏ ਆ ਨਾ ਜਿਹੜੇ, ਆਪਾਂ ਚਲੋ ਆਪਾਂ ਉਸ ਕਿੱਤੇ ਨਾਲ, ਉਹ ਸੋਚਦੇ ਆ ਵੀ ਘਰ ਸਸਤੇ ਹੋ ਗਏ। ਐਕਚੁਅਲੀ ਤਾਂ ਚਲੋ ਇਹ ਉੱਤੋਂ ਲੱਗਦਾ ਘਰ ਸਸਤੇ ਹੋ ਗਏ, ਪਰ ਉਹ ਘਰ ਨੂੰ ਖਰੀਦਣ ਲਈ 30 ਸਾਲਾਂ 'ਚ ਇੰਨੇ ਇੰਟਰਸਟ ਰੇਟ ਵੱਧ ਗਏ ਨੇ ਜਿੰਨਾ ਉਹ ਪੇ ਕਰ ਜਾਣਗੇ, ਤੇ ਉਹ ਕਦੇ ਉਹ ਮਤਲਬ ਉਹਨਾਂ ਦੀ ਹਾਂਜੀ 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 ਉਹ 30 ਸਾਲਾਂ ਦੇ ਵਿੱਚ ਉਹਨਾਂ ਨੇ 25 ਸਾਲਾਂ 'ਚ ਵੱਧ ਪੇ ਕਰ ਜਾਣਾ। ਮਿਨੀਮਮ ਜੋਬ ਕਰਨ ਵਾਲਾ ਜਿਹੜਾ ਜੀ ਸਾਰਾ ਜ਼ੋਰ ਲਾ ਲਏ, ਉਹ ਟੋਰਾਂਟੋ ਬਰੈਂਪਟਨ ਮਿਸਾਗਾ ਵਾਲੇ ਸ਼ਹਿਰ ਦੇ ਵਿੱਚ ਮਿਨੀਮਮ ਵੇਜ ਤੇ ਕੰਮ ਕਰਨ ਵਾਲਾ ਜਿਹੜਾ ਉਹ ਉਹਦੇ ਲਈ ਕਿਰਾਇਆ ਭਰਨਾ ਔਖਾ ਹੋ ਗਿਆ ਜੀ ਤੇ ਕਿਸ਼ਤ ਘਰ ਦੀ ਤੋੜ ਨਹੀਂ ਹੋ ਰਹੀ।
ਲੌਂਗ ਸਟੋਰੀ ਨੂੰ ਸ਼ਾਰਟ, ਬਈ ਜਿਹੜਾ ਸਰਮਾਏਦਾਰ ਵਰਗਾ ਉਹ ਜਿਹੜਾ 1% ਅਮੀਰ ਹੈ ਜਾਂ ਚਲੋ ਉੱਪਰਲਾ 2-3 ਵੱਧ ਤੋਂ ਵੱਧ 5% 5 ਤੋਂ ਥੱਲੇ ਹੀ ਹੁੰਦਾ ਉਹ ਕਦੇ ਮਤਲਬ ਪਰਸੈਂਟਾਂ ਚ ਨਹੀਂ ਆਉਂਦੇ
ਬਿਲਕੁਲ
ਜੁਗੇ ਹੁੰਦੇ ਲੋਕ ਉਹ ਆਲਵੇਜ਼ ਮਲਟੀ ਟਾਈਮ ਹੁੰਦੇ ਨੇ ਉਹਨਾਂ ਦੇ ਸੈਸ਼ਨਾਂ 'ਚ ਵੀ ਸੈੱਟ ਕੇ ਜਿਹੜੀ ਚੀਜ਼ ਉਹਨਾਂ ਨੂੰ ਜਿਵੇਂ ਕਹਿ ਲਓ ਵੀ ਕੁਝ ਸੈਂਕੜੇ ਮਿਲੀਅਨ ਦੀ ਮਿਲਣੀ ਸੀ ਹੁਣ ਉਹਨਾਂ ਨੂੰ ਕੁਝ ਕੁ ਮਿਲੀਅਨ ਦੀ ਮਿਲ ਜਾਣੀ ਹੈ ਕਿਉਂਕਿ ਲੋਕ ਛੱਡ ਛੱਡ ਕੇ ਜਾਣਗੇ।
ਬਿਲਕੁਲ
ਤੇ ਲੈਣੀ ਤਾਂ ਹੈਗੀ ਵੀ ਕਿਸੇ ਨੇ
ਬਿਲਕੁਲ ਜੀ
ਉਹੀ ਸੋ ਕਾਲਡ ਕੰਪਨੀਆਂ ਦੇ ਨਾਂ ਤੇ ਫਰਮਾਂ ਦੇ ਨਾਂ ਤੇ ਉਹੀ ਬੰਦੇ ਖਰੀਦਦੇ ਆ।
ਬਿਲਕੁਲ ਜੀ
ਤੇ ਮੁੜ ਕੇ ਕੀ ਹੁੰਦਾ ਜਿਹੜੇ ਬੰਦਿਆਂ ਦੀ ਗਈ ਹੈ ਇੱਕ ਸੀ ਕਿਸੇ ਦੀ ਅੱਧੀ ਸੀ ਕਿਸੇ ਦੋ ਸੀ ਉਹ ਫਿਰ ਜ਼ੀਰੋ ਤੋਂ ਦੁਬਾਰਾ ਰੀਸਟਾਰਟ ਕਰ ਜਾਂਦੇ ਆ।
ਬਿਲਕੁਲ
ਫਿਰ ਉਹਨਾਂ ਦੇ ਪਿੱਛੇ ਜਿਵੇਂ ਕਹਿੰਦੇ ਜਿਹੜਾ 20-25 ਸਾਲ ਦਾ ਸੰਘਰਸ਼ ਸੀ ਉਹ ਜ਼ੀਰੋ ਹੋ ਗਿਆ ਹੁਣ ਤੋਂ ਫਿਰ ਤੋਂ ਕਹਿਣ ਤੋਂ ਭਾਵ ਜਿੱਥੇ ਬੰਦਾ ਜ਼ੋਰ ਜ਼ੋਰ ਲਾ ਕੇ ਕਿਤੇ ਪਹੁੰਚ ਕੇ ਸੈਟਿਸਫਾਈਡ ਲਈ ਜਿਵੇਂ ਕਹੋ ਉਹ ਆਪਣਾ ਛੱਡਣਾ ਚਾਹੁੰਦਾ ਹੁੰਦਾ ਵੀ ਚੱਲ ਹੁਣ ਕੰਮ ਜ਼ੋਰ ਲਾ ਕੇ ਆਪਾਂ ਹੁਣ ਜ਼ੋਰ ਛੱਡ ਕੇ ਹੁਣ ਇੰਜੋਏ ਕਰੀਏ ਜਿਹਨੂੰ ਲਾਈਫ।
ਬਿਲਕੁਲ ਜੀ
ਉਹ ਇੰਜੋਏ ਕਰਨਾ ਉਹਦੇ ਭਾਗਾਂ 'ਚ।
ਬਿਲਕੁਲ ਬਿਲਕੁਲ ਇਹ ਕਰਤਾਰ ਸਿੰਘ ਸਰਾਭੇ ਤੇ ਇਹਦੇ ਸਾਥੀਆਂ ਨੇ ਇਹ ਗੱਲ ਫੀਲ ਕਰ ਲਈ ਸੀ ਜੀ ਮਹਿਸੂਸ ਕਰ ਲਈ ਸੀ ਵੀ ਜਿੰਨੀ ਦੇਰ ਤੱਕ ਅਸੀਂ ਆਪਣੇ ਦੇਸ਼ ਦੇ ਜਿਹੜੇ ਨੈਚੁਰਲ ਰਿਸੋਰਸਿਸ ਆ ਅਸੀਂ ਆਪਣੇ ਦੇਸ਼ ਦੇ ਮਾਲਕ ਖੁਦ ਨਹੀਂ ਬਣਦੇ ਤੇ ਆਪਣੇ ਲੋਕਾਂ ਲਈ ਵਧੀਆ ਸਿਸਟਮ ਨਹੀਂ ਉਸਾਰਦੇ ਜਿੱਥੇ ਸਾਰੇ ਆਰਾਮ ਨਾਲ ਆਜ਼ਾਦੀ ਨਾਲ ਸਾਹ ਲੈ ਸਕਣ ਸਾਰਿਆਂ ਲਈ ਅੱਗੇ ਵਧਣ ਦੇ ਇੱਕੋ ਜਿਹੇ ਮੌਕੇ ਹੋਣ ਜਿੱਥੇ ਕੋਈ ਧਰਮ ਜਾਤ ਦੇ ਨਾਂ ਤੇ ਵਿਤਕਰਾ ਨਾ ਹੋਵੇ ਜਿੱਥੇ ਸਾਰੇ ਸਹੀ ਮਾਨਿਆਂ ਦੇ ਵਿੱਚ ਬਰਾਬਰ ਹੋਣ ਇਹੋ ਜਿਹੇ ਸਮਾਜ ਦਾ ਸੁਪਨਾ ਚਾਹੁੰਦੇ ਸੀ। ਇਹੋ ਜਿਹੇ ਸਮਾਜ ਦਾ ਸੁਪਨਾ ਅੱਜ ਵੀ ਦੁਨੀਆਂ ਦੇ ਜਿਹੜੇ ਵੱਡੀ ਗਿਣਤੀ 'ਚ ਲੋਕ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਝਲਕਦਾ ਜੀ ਸੁਪਨਾ ਇਹ ਸੁਪਨੇ ਨੂੰ ਪੂਰਾ ਕਰਨ ਦੇ ਲਈ ਸੋਚਦੇ ਨੇ ਕਿਰਿਆਸ਼ੀਲ ਨੇ ਕੋਈ ਵੱਧ ਚੇਤਨਾ ਕੋਈ ਘੱਟ ਚੇਤਨਾ ਪਰ ਇਹ ਸੁਪਨਾ ਖਤਮ ਨਹੀਂ ਹੋ ਸਕਦਾ ਜੀ ਦੁਨੀਆਂ ਦਾ ਇਹ ਦੁਨੀਆਂ ਦੇ ਮਨਾਂ ਦੇ ਵਿੱਚ ਰਹਿਣਾ ਹੀ ਰਹਿਣਾ।
ਗੁਰਬਾਣੀ 'ਚ ਨਾ ਇੱਕ ਸ਼ਬਦ ਹੁੰਦਾ ਜੀ ਜਿਹੜਾ ਮਹਾਨ ਕ੍ਰਾਂਤੀਕਾਰੀ ਬਾਬਾ ਰਵਿਦਾਸ ਜੀ ਦਾ ਬੇਗਮਪੁਰਾ ਸਹਿਰ ਕੋਲਾ
ਹਾਂਜੀ
ਉਹਦੇ ਵਿੱਚ ਹੀ ਉਹ ਮਤਲਬ ਇੱਕ ਜਿਵੇਂ ਕਹਿੰਦੇ ਸੁਪਨਾ ਦਿੰਦੇ ਆ ਵੀ ਇੱਕ ਉਹੋ ਜਿਹਾ ਵੀ ਸ਼ਹਿਰ ਇਹੋ ਜਿਹਾ ਵੀ ਦੇਸ਼ ਹੋਵੇ ਜਿੱਥੇ ਨਾ ਕੋਈ ਕਿਸੇ ਤੇ ਟੈਕਸ ਲਵੇ ਨਾ ਕੋਈ ਕਿਸੇ ਤੇ ਕੋਈ ਜ਼ੁਲਮ ਕਰੇ ਨਾ ਕਿਸੇ ਤੇ ਕੋਈ ਜ਼ਬਰ ਕਰੇ ਮਤਲਬ ਬੰਦੇ ਪ੍ਰੇਮ ਪਿਆਰ ਨਾਲ
ਬਿਲਕੁਲ ਬਿਲਕੁਲ
ਮਨੁੱਖਾਂ ਵਾਂਗ ਜਿਉਂ ਸਕਣ
ਮਨੁੱਖਾਂ ਵਾਂਗ
ਯਾਤਰੂਆਂ ਵਾਂਗ ਅਸੀਂ ਆਏ ਹਾਂ ਯਾਤਰੂਆਂ ਵਾਂਗ ਆਪਣੀ ਯਾਤਰਾ ਅਸੀਂ ਆਨੰਦਦਾਇਕ ਸਫਲ ਯਰਨੀ ਪੂਰੀ ਕਰ ਸਕੀਏ।
ਬਿਲਕੁਲ ਜੀ ਬਿਲਕੁਲ
ਉਸ ਨੂੰ ਬੇਗਮਪੁਰਾ ਜਿੱਥੇ ਕੋਈ ਗਮ ਨਾ ਹੋਵੇ ਕਿਸੇ ਨੂੰ
ਬਿਲਕੁਲ
ਹਾਂਜੀ ਸੋ ਉਸ ਤਰ੍ਹਾਂ ਦਾ ਹੀ ਜਿੰਨੇ ਵੀ ਧਰਮਾਂ ਦੇ ਨਾਂ ਤੇ ਬਣੇ ਦੇਸ਼ ਨੇ ਐਕਚੁਅਲੀ ਤਾਂ ਉਹ ਵੀ ਇਸੇ ਢੰਗ ਨਾਲ ਬਣਾਏ ਗਏ ਸੀ ਵੀ ਅਸੀਂ ਉੱਥੇ ਆਪਣਾ ਧਰਮ ਸਥਾਨ ਜਾਂ ਉਹ ਬਣਾ ਕੇ ਤੇ ਉਦੋਂ ਬਾਅਦ ਆਮ ਲੋਕਾਂ ਲਈ ਇਸ ਤਰ੍ਹਾਂ ਲੱਗੇ ਜਿਵੇਂ ਅਸੀਂ ਕਿਸੇ ਧਾਰਮਿਕ ਸਥਾਨ ਤੇ ਆਏ ਹੋਏ
ਹਾਂਜੀ
ਇਸ ਤਰ੍ਹਾਂ ਦਾ ਸੁਪਨਾ ਲੈ ਕੇ ਬਣੀ ਸੀ। ਇਹਨੇ ਜਿਵੇਂ ਜਿਹੜੇ ਮੁਲਕ ਸੋ ਕਾਲਡ ਆਜ਼ਾਦ ਹੋਏ ਨੇ ਉਹਨਾਂ ਨੂੰ ਵੀ ਇੱਕ ਵਾਰੀ ਆਜ਼ਾਦੀ ਦਾ ਛੁਣਛਣਾ ਦੇ ਕੇ ਇੱਕ ਵਾਰੀ ਤਾਂ ਇਹ ਭੁਲੇਖਾ ਪਾਇਆ ਜਾਂਦਾ ਨਾ ਵੀ ਹੁਣ ਤੁਸੀਂ ਆਜ਼ਾਦ ਹੋ ਤੇ ਹੁਣ ਅਸੀਂ ਥੋੜੇ ਜਿਹੇ ਸਾਲ ਲੱਗਣਗੇ ਸਾਨੂੰ ਆਪਦੇ ਮੁਲਕ ਦੀ ਉਸਾਰੀ ਕਰਨ ਉਦੋਂ ਬਾਅਦ ਅਸੀਂ ਸਾਰੇ ਆਨੰਦਮਈ ਜ਼ਿੰਦਗੀ ਇੱਥੇ ਸ਼ਾਨਾਮਤੀ ਜ਼ਿੰਦਗੀ ਜਿਉਵਾਂਗੇ ਇਸ ਮੁਲਕ ਵਿੱਚ ਕੋਈ ਗਰੀਬੀ ਨਹੀਂ ਹੋਊਗੀ ਇਸ ਮੁਲਕ ਵਿੱਚ ਕੋਈ ਅਨਪੜ੍ਹਤਾ ਨਹੀਂ ਹੋਊ ਇਸ ਮੁਲਕ ਵਿੱਚ ਕੋਈ ਬਿਮਾਰੀ ਨਹੀਂ ਹੋਊ ਪਰ ਉਹ ਸਾਰਾ ਕੁਝ ਕਈ ਗੁਣਾ
ਉਹ ਫਿਰ ਜਿਹੜੇ ਮੂਹਰੇ ਆਉਂਦੇ ਉਹ ਆਪਦੀ ਗਰੀਬੀ ਦੂਰ ਕਰ ਲੈਂਦੇ ਆ ਨਾ
ਇਹੀ ਕਾਰਨ ਆ ਜੀ ਫਿਰ ਕਿਤੇ ਨਾ ਕਿਤੇ ਜਦੋਂ ਮੈਂ ਕਹਿੰਦਾ ਵੀ ਇਹਨਾਂ ਮਹਾਨ ਗਦਰੀ ਬਾਬਿਆਂ ਦੀਆਂ ਦਿੱਤੀਆਂ ਕੁਰਬਾਨੀਆਂ ਉਦੋਂ ਮਿੱਟੀ 'ਚ ਮਿਲ ਜਾਂਦੀਆਂ ਨੇ ਜਦੋਂ ਕੋਈ ਇਹ ਗੱਲ ਕਹਿ ਦਿੰਦਾ ਉਸੇ ਪਿੰਡ ਦਾ ਬੰਦਾ ਉੱਠ ਕੇ ਇਹਦੇ ਨਾਲ ਤਾਂ ਯਾਰ ਗੋਰਿਆਂ ਦਾ ਰਾਜ ਚੰਗਾ ਸੀ ਗਲਤ ਉਹ ਵੀ ਨਹੀਂ ਹੁੰਦਾ ਆਪਦੇ ਪੱਖ ਤੋਂ ਜਿਹੜੇ ਅਯੋਗੇ ਹਾਲਾਤਾਂ ਨੂੰ ਦੇਖ ਕੇ ਪਰ ਕਿਤੇ ਨਾ ਕਿਤੇ ਐਂ ਲੱਗਦਾ ਹੁੰਦਾ ਵੀ ਯਾਰ ਇਹ ਨੌਜਵਾਨਾਂ ਨੂੰ ਐਡੀਆਂ ਸੋਹਣੀਆਂ ਜਵਾਨੀਆਂ ਛੱਡ ਕੇ ਉਹ ਅਰਬਾਂ ਖਰਬਾਂ ਪਤੀ ਹੋ ਸਕਦੇ ਸੀ ਤੇ ਉਹਨਾਂ ਨੇ ਭਰ ਜਵਾਨੀਆਂ 'ਚ 19-20 ਸਾਲਾਂ ਦੇ
ਦੇਖੋ ਜੀ ਗਿੱਲ ਸਾਹਿਬ ਕਰਤਾਰ ਸਿੰਘ ਸਰਾਭਾ ਦੇ ਮਤਲਬ ਕਦਮ ਚਿੰਨ੍ਹਾਂ ਤੇ ਮਤਲਬ ਚੱਲਣ ਵਾਲੇ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦਾ ਰੋਲ ਮਾਡਲ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਰੋਲ ਮਾਡਲ ਸੀ ਗਦਰੀ ਬਾਬੇ ਤੇ ਕਰਤਾਰ ਸਿੰਘ ਸਰਾਭਾ ਉਹਨਾਂ ਨੇ ਗੱਲ ਕਹੀ ਆ ਵੀ ਜੇ ਸਾਡੇ ਦੇਸ਼ ਦੇ ਲੋਕ ਨਾ ਸਮਝੇ ਜੇ ਅਸੀਂ ਹੁਣ ਨਾ ਸਮਝੇ ਬਾਰ ਬਾਰ ਉਹਨਾਂ ਨੇ ਵਾਰਨਿੰਗ ਦਿੱਤੀ ਆ ਜੇ ਅਸੀਂ ਆਈ ਕਰਦੇ ਰਹੇ ਜੇ ਅਸੀਂ ਧਰਮਾਂ ਦੇ ਨਾਂ ਤੇ ਲੜਦੇ ਰਹੇ ਜੇ ਅਸੀਂ ਕਾਂਗਰਸ ਦੇ ਮਗਰ ਲੱਗਦੇ ਰਹੇ ਉਹਨਾਂ ਨੇ ਕਿਹਾ ਬਕਾਇਦਾ ਤੌਰ ਤੇ ਹਨਾ ਉਹਨਾਂ ਨੇ ਕਿਹਾ ਵੀ ਕਾਂਗਰਸ ਦਾ ਮਕਸਦ ਇੱਕ ਡੋਮੀਨੀਅਨ ਸਟੇਟਸ ਲੈ ਕੇ ਲੋਕਾਂ ਦੇ ਸੰਘਰਸ਼ ਤੇ ਠੰਡੇ ਛਿੱਟੇ ਮਾਰਨਾ ਜੇ ਅਸੀਂ ਨਾ ਸਮਝੇ ਤਾਂ ਗੋਰੇ ਅੰਗਰੇਜ਼ਾਂ ਦੀ ਥਾਂ ਉਹ ਸਮਾਂ ਦੂਰ ਨਹੀਂ ਕਾਲੇ ਅੰਗਰੇਜ਼ ਸਾਡੇ ਤੇ ਰਾਜ ਕਰਨਗੇ ਇਹ ਭਗਤ ਸਿੰਘ ਬਕਾਇਦਾ ਕਹਿ ਗਏ ਸੀ ਜੀ ਇਹ ਗੱਲ
ਉਹਦਾ ਕਾਰਨ ਸੀ ਜੀ ਇੱਕ ਤੁਸੀਂ ਹੈਰਾਨ ਹੋਵੋਗੇ ਜਿਹੜਾ ਪਹਿਲੀ ਸੰਸਾਰ ਜੰਗ ਲੱਗਦੀ ਹੈ ਨਾ ਜਦੋਂ
ਹਾਂਜੀ
ਉਦੋਂ ਕੁਝ ਸਟੇਟਮੈਂਟਾਂ ਸਾਰੇ ਸਾਡੇ ਮੈਂ ਹੈਰਾਨ ਸੀਗਾ ਵੀ ਸਾਡੇ ਪਿੰਡਾਂ ਦੇ ਵਿੱਚੋਂ ਆਮ ਜੇ ਛੋਟੇ ਜਿਹੇ ਪਿੰਡ ਚੋਂ ਵੀ ਕੋਈ 50 ਗਏ ਆ ਕਿਤੋਂ 85 ਗਏ ਆ
ਹਾਂਜੀ
ਜਿਨ੍ਹਾਂ ਦੀ 500 ਤੋਂ 1000 ਆਬਾਦੀ ਹੋਊ, ਉੱਥੋਂ ਵੀ 100-100 ਬੰਦਾ ਉੱਠ ਕੇ ਭਰਤੀ ਹੋ ਕੇ, ਹਾਲਾਂਕਿ ਉਦੋਂ ਹੁਣ ਵਾਂਗੂ ਤਾਂ ਬਾਹਰ ਜਾਣ ਦਾ ਚਾਅ ਨਹੀਂ ਸੀ ਲੋਕਾਂ ਨੂੰ, ਉਦੋਂ ਤਾਂ ਮੌਤ ਦਾ
ਸਵਾਲ
ਫੌਜ 'ਚ ਜਾਣਾ, ਤੇ ਉਸ ਜ਼ਮਾਨੇ 'ਚ ਜਦੋਂ ਬੰਦੇ ਉਹ ਅੱਗੇ ਲੰਘ ਕੇ ਗਏ ਨੇ ਤਾਂ ਕੀ ਕਾਰਨ ਸੀ, ਉਹਨਾਂ ਨੂੰ ਕਿਹੜੀ ਪ੍ਰੇਰਣਾ ਸੀ ਏਡੀ ਵੀ ਉਹ ਇੰਨੇ ਏਡੀ ਵੱਡੀ ਗਿਣਤੀ 'ਚ ਭਰਤੀ ਕਿਵੇਂ ਹੋਏ?
ਹਾਂਜੀ,
ਤਾਂ ਮੈਂ ਉਹ ਇੱਕ ਕਿਤਾਬ ਦੇ ਵਿੱਚੋਂ ਕੁਝ ਟਿੱਪਣੀਆਂ ਲੱਭੀਆਂ ਨੇ ਵੀ ਉਸ ਸਮੇਂ ਸਾਡੇ ਜਿਹੜੇ ਸੋ ਕਾਲਡ ਕੌਮੀ ਨੇਤਾ ਸੀਗੇ ਜਾਂ ਜਿਹਨਾਂ ਤਨਜ਼ੀਮਾਂ ਦੀ ਤੁਸੀਂ ਗੱਲ ਕੀਤੀ ਹੈ, ਇਹਨਾਂ ਦੇ ਮੁਖੀਆਂ ਨੇ ਆਪਦੇ ਵਰਕਰਾਂ ਨੂੰ ਜਾਂ ਆਮ ਲੋਕਾਂ ਨੂੰ ਉਸ ਸਮੇਂ ਅੰਗਰੇਜ਼ਾਂ ਦਾ ਸਾਥ ਦੇਣ ਲਈ ਅਪੀਲ ਕੀਤੀ ਸੀ ਜਾਂ ਅੰਗਰੇਜ਼ਾਂ ਦਾ ਵਿਰੋਧ ਕਰਨ ਲਈ ਅਪੀਲ ਕੀਤੀ ਸੀ? ਕਰਤਾਰ ਸਿੰਘ ਸਰਾਭੇ ਹੋਣੀ ਤਾਂ ਇੱਥੋਂ ਤਾਂ ਗਏ ਨੇ,
ਵਿਰੋਧ ਕਰ
ਪਹਿਲੀ ਵਰਲਡ ਵਾਰ ਲੱਗ ਗਈ ਆ ਵੀ ਹੁਣ ਸਾਡੀ ਜੇ ਉੱਥੇ ਸਾਨੂੰ 100% ਐਨਰਜੀ ਦੀ ਲੋੜ ਸੀ, ਹੁਣ ਸਾਡੀ 40-50 ਨਾਲ ਵੀ ਕੰਮ ਚੱਲ ਜੂਗੀ ਕਿਉਂਕਿ ਉਹਨਾਂ ਦੀ
ਆਰਮੀ ਹੋਏ ਆ
ਔਰ ਕਸੂਤੇ ਥਾਂ ਉਹਨਾਂ ਦਾ ਸਾਰਾ ਧਿਆਨ ਲੱਗਿਆ ਹੋਇਆ, ਉਹ ਵਰਲਡ ਵਾਰ 'ਚ ਫਸੇ ਹੋਏ ਆ, ਅਸੀਂ ਥੋੜਾ ਜਿਹਾ ਜ਼ੋਰ ਵੀ ਮਾਰੀਏ।
ਹਾਂਜੀ,
ਤਾਂ ਹਾਲਾਂਕਿ ਕੱਚੀ ਪੱਕੀ ਤਿਆਰੀ ਸੀ, ਇੱਕ ਸਾਲ ਪਹਿਲਾਂ ਤਾਂ ਪਾਰਟੀ ਬਣੀ ਸੀ,
ਬਿਲਕੁਲ ਬਿਲਕੁਲ,
ਬਹੁਤੇ ਬੰਦੇ ਜਾਣ ਦੇ ਹੱਕ 'ਚ ਨਹੀਂ ਸੀਗੇ ਆਪਾਂ ਤਿਆਰੀ ਕਰਕੇ ਜਾਣਾ ਚਾਹੀਦਾ, ਪਰ ਕਰਤਾਰ ਸਿੰਘ ਸਰਾਭੇ ਹੋਣੀ ਉਸ ਧਿਰ ਨੂੰ ਬਿਲੋਂਗ ਕਰਦੇ ਸੀ ਵੀ ਜਿਹੜੇ ਕਹਿੰਦੇ ਸੀ ਹੁਣੇ ਹੀ ਜਾਣਾ ਚਾਹੀਦਾ, ਇਮੀਡੀਏਟਲੀ ਜਾ ਕੇ ਸਾਨੂੰ ਜ਼ਿਆਦਾ ਕੰਮ ਕਰਨਾ ਚਾਹੀਦਾ,
ਬਿਲਕੁਲ ਬਿਲਕੁਲ।
ਤੇ ਪਰ ਉਸ ਜ਼ਮੇ ਸਾਡੇ ਜਿਹੜੇ ਅਖੌਤੀ ਆਗੂ ਸੀਗੇ ਜਿਹੜੇ ਆਪਾਂ ਕਹਿ ਲਓ ਸੰਘਰਸ਼ ਕਰ ਰਹੇ ਸੀ, ਉਹਨਾਂ ਦੀਆਂ ਕੀ ਟਿੱਪਣੀਆਂ ਸੀ ਮੈਂ ਤੁਹਾਨੂੰ ਇੱਕ ਦੋ ਪੜ੍ਹ ਕੇ ਸੁਣਾਉਂਦਾ ਜੀ। ਲਓ ਜੀ, ਪਹਿਲੀ ਟਿੱਪਣੀ ਹੈ ਲੋਕਮਾਨਿਆ ਤਿਲਕ ਦੀ, ਮਰਾਠਾ ਅਖਬਾਰ ਦੇ ਵਿੱਚ 21 ਸਤੰਬਰ 1914 ਦੇ ਅੰਕ ਵਿੱਚ ਉਹਨਾਂ ਨੇ ਲਿਖਿਆ ਕਿ ਠੀਕ ਹੀ ਕਿਹਾ ਗਿਆ ਹੈ ਕਿ ਬਰਤਾਨਵੀ ਸ਼ਾਸਨ ਭਾਰਤ ਉੱਪਰ ਨਾ ਕੇਵਲ ਸਭਿਅਤਾ ਪੂਰਨ ਸ਼ਾਸਨ ਦੁਆਰਾ ਵੱਖ ਵੱਖ ਧਰਮਾਂ ਅਤੇ ਜਾਤੀਆਂ ਵਿਚਕਾਰ ਏਕਤਾ ਉਤਪੰਨ ਕਰਕੇ ਇੱਕ ਰਾਸ਼ਟਰ ਬਣਨ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਅਗਰ ਆਜ਼ਾਦੀ ਪ੍ਰੇਮੀ ਅੰਗਰੇਜ਼ਾਂ ਤੋਂ ਬਿਨਾਂ ਕੋਈ ਹੋਰ ਜਾਤੀ ਸਾਡੇ ਉੱਪਰ ਰਾਜ ਕਰ ਰਹੀ ਹੁੰਦੀ ਤੇ ਉਹ ਸਾਡੀ ਰਾਸ਼ਟਰੀ ਭਾਵਨਾ ਦਾ ਇਸ ਕਦਰ ਵਿਕਾਸ ਕਰਦੀ। ਇਸ ਕਰਕੇ ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਇਸ ਵਿਸ਼ਵ ਯੁੱਧ ਦੇ ਮੌਕੇ ਹਰੇਕ ਵੱਡੇ ਛੋਟੇ ਅਮੀਰ ਗਰੀਬ ਭਾਰਤੀ ਦਾ ਇਹ ਫਰਜ਼ ਬਣਦਾ ਕਿ ਉਹ ਅੰਗਰੇਜ਼ ਬਾਦਸ਼ਾਹ ਦੀ ਵੱਧ ਤੋਂ ਵੱਧ ਸਹਾਇਤਾ ਕਰੇ। ਇਹ ਲੋਕਮਾਨਿਆ ਤਿਲਕ ਮਰਾਠਾ ਅਖਬਾਰ ਦੇ 21 ਸਤੰਬਰ 1914 ਦੇ ਅੰਕ ਦੇ ਵਿੱਚ, ਯਾਨੀ ਉਹਨਾਂ ਦਾ ਟਿੱਪਣੀ ਹੈ ਉਹਨਾਂ ਦੀ ਇਹ। ਤੇ ਗਾਂਧੀ ਜੀ ਦੇ ਵਚਨ ਨੇ ਜੀ, ਜਿਹਨਾਂ ਨੂੰ ਮਹਾਤਮਾ ਗਾਂਧੀ ਕਰਕੇ ਵੀ ਜਾਂ ਰਾਸ਼ਟਰਪਿਤਾ ਦਾ ਵੀ ਦਿੱਤਾ ਹੋਇਆ, ਉਹਨਾਂ ਦੇ ਵਚਨ ਨੇ ਬਿਨਾਂ ਕਿਸੇ ਵੀ ਸ਼ਰਤ ਤੇ ਪੂਰੇ ਮਨ ਨਾਲ ਅੰਗਰੇਜ਼ੀ ਸਰਕਾਰ ਦੀ ਲੜਾਈ ਜਿੱਤਣ ਲਈ ਸਹਾਇਤਾ ਕਰਨਾ ਸਾਨੂੰ ਜਿੰਨਾ ਛੇਤੀ ਸਾਡੇ ਲਕਸ਼ ਦੇ ਕੋਲ ਲੈ ਕੇ ਜਾਵੇਗਾ ਉਨਾ ਹੋਰ ਕੋਈ ਸਾਧਨ ਨਹੀਂ। ਕਹਿੰਦੇ ਭਾਵ ਉਹਨਾਂ ਦੀ ਜਿੰਨੀ ਜੀ ਅਸੀਂ ਮਦਦ ਕਰਾਂਗੇ ਉਨੀ ਛੇਤੀ ਅਸੀਂ ਆਜ਼ਾਦੀ ਦੇ ਨੇੜੇ ਜਾਵਾਂਗੇ। ਅਸੀਂ ਸਾਮਰਾਜ ਲਈ ਲੜ ਕੇ ਦੇਸ਼ ਦੀ ਆਜ਼ਾਦੀ ਨੂੰ ਪ੍ਰਾਪਤ ਕਰ ਸਕਦੇ ਹਾਂ। ਸਾਮਰਾਜ ਦੀ ਸਹਾਇਤਾ ਨਾ ਕਰਨਾ ਰਾਸ਼ਟਰੀ ਆਤਮ ਹੱਤਿਆ ਕਰਨ ਦੇ ਬਰਾਬਰ ਹੈ।
ਬਸ ਇੱਥੇ ਹੀ ਫਰਕ ਆ ਜੀ।
ਹੁਣ ਇਹ ਤੁਸੀਂ ਦੇਖੋ, ਇਹ ਮੰਨੇ ਤੰਨੇ ਆਗੂ ਨੇ। ਜੇ ਕਹੋ ਤਾਂ ਮੈਂ ਇੱਕ ਦੋ ਹੋਰ ਮਦਨ ਮੋਹਨ ਮਾਲਵੀਆ ਜੀ ਦੇ ਸੁਣਾ ਦਿੰਦਾ, ਪੰਜਾਬ ਦੇ ਮੰਨੇ ਤੰਨੇ। ਸਾਡਾ ਭਵਿੱਖ ਇੰਗਲੈਂਡ ਦੇ ਭਵਿੱਖ ਨਾਲ ਪੂਰੀ ਤਰ੍ਹਾਂ ਵੱਜਿਆ ਹੋਇਆ। ਇੰਗਲੈਂਡ ਹਾਰਿਆ ਤਾਂ ਸਾਡੇ ਉੱਪਰ ਸੰਕਟ ਆਉਣਗੇ। ਮੈਨੂੰ ਇਹ ਘੋਸ਼ਣਾ ਕਰਨ ਵਿੱਚ ਕੋਈ ਸੰਕੋਚ ਨਹੀਂ ਕਿ ਮੈਂ ਬਰਤਾਨਵੀ ਤਾਜ ਦਾ ਵਫ਼ਾਦਾਰ ਹਾਂ ਕਿਉਂਕਿ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ। ਇਹ ਮਦਨ ਮੋਹਨ ਮਾਲਵੀਆ ਜੀ ਨੇ ਜੰਗ ਦੇ ਦੌਰਾਨ ਇਲਾਹਾਬਾਦ ਦੀ ਇੱਕ ਸਭਾ ਵਿੱਚ ਬੋਲਦਿਆਂ ਕਿਹਾ ਸੀ। ਇਸੇ ਤਰ੍ਹਾਂ ਦਾਦਾ ਭਾਈ ਨਾਰੋ ਜੀ, ਯੁੱਧ ਦੇ ਐਲਾਨ ਤੋਂ ਸਿਰਫ ਇੱਕ ਹਫ਼ਤਾ ਪਹਿਲਾਂ ਇੱਕ ਲੇਖ ਲਿਖਦੇ ਨੇ ਕਿ ਮੇਰੇ ਮਨ ਵਿੱਚ ਕੁਝ ਵੀ ਸੰਦੇਹ ਨਹੀਂ ਕਿ ਭਾਰਤ ਦਾ ਹਰੇਕ ਵਸ਼ਿੰਦਾ ਕੇਵਲ ਇੱਕੋ ਇੱਕ ਇੱਛਾ ਤੋਂ ਪ੍ਰੇਰਿਤ ਹੋਵੇਗਾ ਕਿ ਇੰਗਲੈਂਡ ਦੀ ਪਰਜਾ ਨਿਆਂ, ਆਤਮ ਸਨਮਾਨ ਅਤੇ ਮਨੁੱਖ ਦੀ ਮਹੱਤਤਾ ਤੇ ਪ੍ਰਸੰਨਤਾ ਦੇ ਲਈ ਸ਼ਾਨਦਾਰ ਸੰਘਰਸ਼ ਵਿੱਚ ਲੱਗੀ ਹੋਈ ਹੈ। ਇਸ ਵਿੱਚ ਸਾਨੂੰ ਅੰਗਰੇਜ਼ਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਕਹਿਣ ਤੋਂ ਭਾਵ ਜਿੰਨੇ ਰਾਸ਼ਟਰੀ ਆਗੂ ਜਿਨ੍ਹਾਂ ਦਾ ਅਸੀਂ ਅੱਜ ਵੀ 100 ਸਾਲ ਬਾਅਦ ਵੀ ਬੜਾ ਵੱਡਾ ਨਾਮ ਤੇ ਕੰਟਰੀਬਿਊਸ਼ਨ ਮੰਨਦੇ ਹਾਂ ਭਾਰਤ ਦੇ ਵਿੱਚ, ਭਾਰਤੀ ਇਤਿਹਾਸ ਦੇ ਵਿੱਚ, ਆਜ਼ਾਦੀ ਦੀ ਲੜਾਈ ਦੇ ਵਿੱਚ, ਜਿੰਨੇ ਇਹਨਾਂ ਲੋਕਾਂ ਨੇ ਲੋਕਾਂ ਨੂੰ ਅਵੇਅਰ ਕਰਨਾ ਸੀ, ਇਹ ਕਿੱਧਰ ਨੂੰ ਕਰ ਰਹੇ ਸੀ?
ਦੇਖੋ ਜੀ, ਕਾਂਗਰਸ ਬਣਾਈ ਤਾਂ ਅੰਗਰੇਜ਼ਾਂ ਨੇ, ਏ ਓ ਹਿਊਮ ਨੇ ਬਣਾਈ ਸੀ ਕਾਂਗਰਸ ਆ ਜਿਹੜੀ, ਤੇ ਕਾਂਗਰਸ ਦਾ ਜਿਹੜਾ ਇਸੇ ਕਰਕੇ ਤਾਂ ਦੇਖੋ ਜਿਨ੍ਹਾਂ ਦੇ ਤੁਸੀਂ ਨਾਂ ਲਏ ਸਾਮਰਾਜ ਪੱਖੀ ਸੀ,
ਬਿਲਕੁਲ ਉਹ ਕਲੀਅਰ ਨੇ,
ਤੇ ਗਦਰੀ ਬਾਬੇ ਕਰਤਾਰ ਸਿੰਘ ਸਰਾਭਾ ਇਹ ਸਾਮਰਾਜ ਵਿਰੋਧੀ ਸੀ। ਇਸੇ ਕਰਕੇ ਆਪਾਂ ਗੱਲ ਕਰਦੇ ਨੇ ਵੀ ਅੱਜ ਇਹਨਾਂ ਦੀ ਗੱਲ, ਅੱਜ ਜਿਹੜੇ ਭਾਰਤ ਦੀ ਸੱਤਾ ਤੇ ਬੈਠੇ ਨੇ ਜਾਂ ਹੋਰ ਦੇਸ਼ਾਂ 'ਚ ਵੀ ਜਿਹੜੇ ਲੋਕ ਬੈਠੇ ਨੇ, ਉਹ ਵੀ ਸਾਮਰਾਜ ਦੇ ਪਪੇਟਸ ਨੇ। ਉਹ ਹੀ ਪਾਲਿਸੀਜ਼ ਲਾਗੂ ਕਰ ਰਹੀਆਂ ਜਿਹੜੀਆਂ ਤਕੜੇ G7 ਕੰਟਰੀਜ਼ ਜਾਂ ਜਿੰਨੇ ਵੀ ਹੈਗੇ ਨੇ, ਇਹਨਾਂ ਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਤਹਿਤ ਜਿਹੜੀਆਂ ਬਣਾ ਕੇ ਪਾਲਿਸੀਆਂ, ਉਹ ਸਾਮਰਾਜ ਦੀਆਂ ਪਾਲਿਸੀਜ਼ ਨੇ। ਸਾਮਰਾਜ ਦੀ ਮਰਜ਼ੀ ਹੈ, ਜਦੋਂ ਮਰਜ਼ੀ ਹੈ ਉਹਨਾਂ ਨੇ ਜੀ ਦੇਸ਼ਾਂ ਜਾ ਕੇ ਜੰਗ ਲਾ ਦੇਣੀ ਹੈ। ਜਦੋਂ ਉਹਨਾਂ ਦਾ ਜੀ ਕਰਦਾ ਲੱਗੀ ਹੋਈ ਜੰਗ ਬੰਦ ਕਰਾ ਕੇ ਉਹਨਾਂ ਨੇ ਕਹਿ ਦੇਣੀ ਇੱਥੇ ਬਹੁਤ ਸਾਰਾ ਜਿਹੜਾ ਢਹਿ ਢੇਰੀ ਹੋ ਗਿਆ, ਅਸੀਂ ਆਪਦੀ ਕੰਪਨੀ ਨੂੰ ਠੇਕਾ ਦਿੱਤਾ, ਉਹ ਮੁੜ ਸਾਰੀ ਕਰਨਗੀਆਂ। ਉਹ ਕਹਿੰਦੇ ਜੀ ਤੁਹਾਡੇ ਦੇਸ਼ਾਂ ਨੂੰ ਅਕਲ ਨਹੀਂ, ਉਹ ਮੁੜ ਸਾਰੀ ਨਹੀਂ ਕਰ ਸਕਦੀਆਂ। ਸਾਡੇ ਇੰਜੀਨੀਅਰ ਆਉਣਗੇ, ਸਾਡੀਆਂ ਮਲਟੀਨੈਸ਼ਨਲ ਕੰਪਨੀਆਂ ਆਉਣਗੀਆਂ, ਉਹ ਸਾਰੀ ਕਰਨਗੀਆਂ। ਇਹੀ ਤਾਂ ਫਰਕ ਆ, ਕੌਣ ਸਾਮਰਾਜ ਵਿਰੋਧੀ ਆ, ਕੌਣ ਸਾਮਰਾਜ ਦੇ ਹੱਕ ਚ ਆ।
ਇਹ ਮੇਰਾ ਖਿਆਲ ਹੋਰ ਸੌਖੇ ਤਰੀਕੇ ਨਾਲ ਸਾਡੇ ਪੰਜਾਬੀ ਸਰੋਤੇ ਸਮਝ ਸਕਦੇ ਨੇ ਕਿ ਪੰਜਾਬ ਜਿਵੇਂ ਕੋਈ ਕਰਜ਼ਾ ਨਹੀਂ ਸੀ ਪਹਿਲੇ 50 ਸਾਲ, 72-75 ਸਾਲ ਦੀ ਆਜ਼ਾਦੀ ਹੋ ਗਈ 75 ਸਾਲ ਦੀ, ਅਤੇ 1987-88 ਤੱਕ ਪੰਜਾਬ ਕਰਜ਼ੇ ਤੋਂ ਮੁਕਤ ਸੀ, ਜਾਂ ਕਹਿੰਦੇ 3,32,100 ਕਰੋੜ ਦਾ ਕਰਜ਼ਾ, 3,000 ਦੇ ਨੇੜੇ।
ਬਾਵਜੂਦ ਇਹ ਕਿ 1954-55-57 ਤੋਂ ਜਿਹੜਾ ਪਾਣੀ ਆ ਉਹ ਵੀ ਉਦੋਂ ਵੀ ਫ੍ਰੀ ਆਫ ਕੋਸਟ ਸੀ, ਹਾਲਾਂਕਿ ਧਰਾਵਾਂ ਹੈਗੀਆਂ ਨੇ ਵੀ ਬਾਅਦ ਚ ਕੋਸਟ ਲਈ ਜਾਊਗੀ ਜਾਂ ਇਹਦੀ ਭਰਪਾਈ ਕੀਤੀ ਜਾਊਗੀ, ਪਰ ਇਸ ਦੇ ਬਾਵਜੂਦ ਜਿਹੜਾ ਕਿ ਉਦੋਂ ਵੀ ਨਹੀਂ ਸੀ ਹੋਣਾ ਚਾਹੀਦਾ।
ਤੁਸੀਂ ਦੇਖੋ ਵੀ ਪਹਿਲਾ ਕਰਜ਼ਾ ਜਿਹੜਾ ਵੱਡਾ ਉਹ ਆਪਾਂ 97 ਚ ਆ ਕੇ ਸੁਣਦੇ ਹਾਂ, ਜਦੋਂ ਬਾਦਲ ਸਰਕਾਰ ਆਉਂਦੀ ਹੈ ਵੀ 10,000 ਕਰੋੜ ਦਾ ਕਰਜ਼ਾ ਸਾਡੇ ਜਿੰਮੇ, ਕਾਹਦਾ ਹੋਇਆ? ਫੌਜ ਦਾ ਜੀ।
ਫੌਜ
ਦੇਖੋ, ਪਹਿਲੀ ਗੱਲ ਤਾਂ ਕਿਸੇ ਵੀ ਰਾਜ ਦੇ ਉੱਤੇ ਫੌਜ ਚੜਾਉਣੀ ਉਹਨਾਂ ਦੀ ਆਪਣੀ ਪੁਲਿਸ ਆ, ਫਿਰ ਉਸ ਫੌਜ ਰਾਹੀਂ ਉਸੇ ਰਾਜ ਦੇ ਵਿੱਚ ਕਤਲੇਆਮ ਕਰ ਦੇਣਾ, ਜਾਂ ਕਹਿ ਲਓ ਉਸ ਰਾਜ ਦੇ ਬਸ਼ਿੰਦਿਆਂ ਨੂੰ ਮਾਰ ਦਿੱਤਾ ਜਾਣਾ, ਕੁਝ ਕੁ ਦੀ ਸੁਰੱਖਿਆ ਕਰ ਦੇਣੀ, ਕੁਝ ਕੁ ਨੂੰ ਮਾਰ ਦਿੱਤਾ ਜਾਣਾ, ਤੇ ਉਹਦੇ ਗੋਲੀਆਂ ਦੇ ਤੇ ਜਾਂ ਉਹਨਾਂ ਦੀਆਂ ਤਨਖਾਹਾਂ ਦਾ ਖਰਚਾ ਵੀ ਰਾਜ ਸਰਕਾਰ ਦੇ ਜੁੰਮੇ ਪਾ ਦੇਣਾ 10,000 ਕਰੋੜ ਉਹਨਾਂ ਵੇਲਿਆਂ ਚ। ਉਹ 10,000 ਕਰੋੜ ਕਰੇ ਮਾਫ ਹੋ ਗਿਆ, ਕਰੇ ਨਹੀਂ ਹੋ ਗਿਆ ਪਤਾ ਨਹੀਂ,
ਵਿਆਜ ਹੀ ਇੰਨਾ ਹੋ ਗਿਆ ਜੀ।
ਹੁਣ ਦੇਖੋ ਤੁਸੀਂ ਅੱਜ ਦੀ ਤਰੀਕ ਚ ਤੇ 3,00,000 ਕਰੋੜ ਦਾ ਕਰਜ਼ਾ ਜੀ ਸਾਡਾ ਸੂਬਾ ਹੋ ਚੁੱਕਿਆ, ਜਦਕਿ ਲੋਕ ਆਪੋ ਆਪਣੇ ਕਰਜ਼ਿਆਂ ਨੂੰ ਸੰਭਾਲਣ ਲਈ 100 ਸੋਰਸ ਲੱਭਦੇ ਆ, ਧੀ ਪੁੱਤਾਂ ਨੂੰ ਬਾਹਰ ਕੱਢਦੇ ਆ, ਨਾ ਹੋ ਤਾਂ ਸਾਊਦੀ ਅਰਬ ਚਲੇ ਜਾਂਦਾ, ਯੂਰਪ ਕੱਢਦੇ ਆ, ਕੈਨੇਡਾ ਅਮਰੀਕਾ ਭੇਜ ਰਹੇ ਨੇ, ਜਾਂ ਜੋ ਵੀ ਹੋ ਸਕਦਾ ਉੱਥੇ ਜੋਬ ਕਰਕੇ ਕੰਮ ਕਰਕੇ ਖੇਤੀ ਛੱਡ ਕੇ। ਆਪਾਂ ਨੂੰ ਪਤਾ ਜਿਹੜੇ ਜਿਹੜੇ ਕੰਮ ਧੰਦਿਆਂ ਚ ਤੁਸੀਂ 20-30 ਸਾਲਾਂ ਦੇ ਵਿੱਚ ਲੋਕਾਂ ਦੇ ਵਿੱਚ ਚੇਤਨਤਾ ਹੀ ਦੇਖੋ ਜੀ, ਆਰਥਿਕ ਪੱਖ ਤੋਂ ਖਾਸ ਕਰਕੇ, ਵੀ ਜਿਹੜੇ ਧੰਦੇ ਉਹਨਾਂ ਨੂੰ ਘਾਟੇ ਦੇ ਲੱਗੇ ਉਹ ਛੱਡ ਗਏ, ਨਵੇਂ ਰਾਹ ਲੱਭਦੇ, ਪਰ ਜੇ ਉਹ ਵੀ ਲੱਗੇ ਤਾਂ ਗਲੇ ਚਲੇ ਗਏ। ਇਨ ਬਿਟਵੀਨ ਉਹਨਾਂ ਨੇ ਆਪਣੇ ਆਪ ਨੂੰ ਸਟੇਬਲ ਕਰਨ ਲਈ ਪੂਰਾ ਸੰਘਰਸ਼ ਕੀਤਾ ਤੇ ਹੋਏ ਵੀ ਨੇ, ਪਰ ਹੁਣ ਉਹਦੇ ਮੁੜ ਕੇ ਉਸੇ ਰਾਜ ਦੇ ਜਿਹੜੇ ਮੁਖੀ ਨੇ ਉਹ ਕੀ ਕਰ ਰਹੇ ਸੀ ਕਿ ਕਰਜ਼ਾ ਸਾਡਾ ਮਲਟੀ ਟਾਈਮ ਹੋਇਆ, ਜਦਕਿ 2 ਪਾਰਟੀਆਂ ਨੇ ਰਾਜ ਕੀਤਾ, ਇੱਕ ਨੇ 15 ਸਾਲ, ਇੱਕ ਨੇ 10 ਸਾਲ।
ਦੇਖੋ ਜੀ, ਬੇਸਿਕ ਗੱਲ ਇਹ ਹੈ ਵੀ ਸਰਕਾਰਾਂ ਲੋਕ ਵਿਰੋਧੀ ਨੇ,
ਬਿਲਕੁਲ।
ਜਿਹੜਾ ਕਰਤਾਰ ਸਿੰਘ ਸਰਾਭੇ ਦਾ, ਭਗਤ ਸਿੰਘ ਦਾ, ਪਹਿਲੇ ਗਦਰੀ ਬਾਬਿਆਂ ਦਾ, ਜਾਂ ਉਹਨਾਂ ਤੋਂ ਬਾਅਦ ਵੀ ਜਿਹੜੇ ਫਰੀਡਮ ਫਾਈਟਰ ਆਏ, ਸਹੀ ਮਾਨਾ ਫਰੀਡਮ ਫਾਈਟਰ ਦੀ ਗੱਲ ਕਰ ਰਿਹਾ ਮੈਂ, ਉਹਨਾਂ ਦਾ ਜਿਹੜਾ ਮਕਸਦ ਇੱਕੋ ਇੱਕ ਸੀ ਵੀ ਅਸੀਂ ਸਾਡੇ ਦੇਸ਼ ਨੂੰ ਸੈਲਫ ਡਿਪੈਂਡੈਂਟ ਬਣਾਉਣਾ, ਆਪਣੇ ਪੈਰਾਂ ਤੇ ਖੜਾ ਕਰਨਾ, ਦੇਸ਼ ਆਪਣੇ ਪੈਰਾਂ ਤੇ ਖੜਾ ਹੋਊਗਾ, ਲੋਕ ਆਪਣੇ ਪੈਰਾਂ ਤੇ ਖੜੇ ਹੋਣਗੇ, ਲੋਕਾਂ ਦੇ ਵਿੱਚ ਇੰਨਾ ਵੱਡਾ ਇੰਨਾ ਪੋਟੈਂਸ਼ੀਅਲ ਆ ਜੀ, ਹਿਊਜ ਪੋਟੈਂਸ਼ੀਅਲ ਆ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਜੀ, ਟੀਵੀ ਸ਼ੋਅਜ਼ ਤੇ ਗਿੱਲ ਸਾਹਿਬ ਆਪਾਂ ਗੱਲ ਕਰਦੇ ਰਹਿੰਦੇ ਹਾਂ ਵੀ ਜਿਹੜਾ ਦੇਸ਼ ਆਪਣੇ ਨੌਜਵਾਨਾਂ ਦਾ ਪੋਟੈਂਸ਼ੀਅਲ ਨਹੀਂ ਯੂਟੀਲਾਈਜ਼ ਕਰ ਸਕਦਾ, ਉਹ ਦੇਸ਼ ਹੋਰ ਕਰੂਗਾ ਕੀ?
ਤੁਸੀਂ ਦੇਖੋ ਕੱਲੇ,
ਮਤਲਬ ਦੇਸ਼ ਦੀ ਡਿਊਟੀ ਹੁੰਦੀ ਆ ਨਾ ਸਰਕਾਰਾਂ ਦੀ, ਵੀ ਨੌਜਵਾਨਾਂ ਦਾ ਪੋਟੈਂਸ਼ੀਅਲ, ਨੌਜਵਾਨ ਕੰਮ ਕਰਨਾ ਚਾਹੁੰਦੇ ਆ, ਉਹਨਾਂ ਦਾ ਪੋਟੈਂਸ਼ੀਅਲ ਯੂਟੀਲਾਈਜ਼ ਕਰਕੇ, એનર્ਜੀ ਨੂੰ ਚੈਨਲਾਈਜ਼ ਕਰਕੇ ਸਮਾਜ ਨੂੰ ਅੱਗੇ ਵਧਾਵੇ ਨਾ।
ਇੱਕ ਵਾਰੀ ਅਟਲ ਬਿਹਾਰੀ ਵਾਜਪਾਈ ਉਹਨਾਂ ਦਾ ਇੱਕ ਬਿਆਨ ਸੀ ਕਿ ਇੱਕ ਨੌਜਵਾਨ ਜਿਹੜਾ ਵੱਡਾ ਹੋ ਕੇ 18-20 ਸਾਲ ਦਾ ਹੋ ਕੇ ਯੂਨੀਵਰਸਿਟੀ ਦੀ ਐਜੂਕੇਸ਼ਨ ਲੈ ਕੇ ਜਾਂ ਕਾਲਜ ਦੀ ਐਜੂਕੇਸ਼ਨ ਲੈ ਕੇ ਬਾਹਰ ਚਲਿਆ ਜਾਂਦਾ ਤਾਂ ਉਹਦੇ 'ਤੇ ਘੱਟੋ ਘੱਟ 18 ਲੱਖ ਰੁਪਈਆ ਸਰਕਾਰ ਦਾ ਖਰਚ ਹੋਇਆ ਹੁੰਦਾ, ਉਹਦੀ ਵਿੱਦਿਆ 'ਤੇ, ਉਹਦੀ ਜਿਹੜੇ ਸਿਸਟਮ ਦੇ ਵਿੱਚ ਇਹਦੀ ਗੁਜ਼ਰਦਾ, ਜਾਂ ਪਰ ਹੈੱਡ ਨਾ ਖਰਚਾ ਉਹਨਾਂ ਵੇਲੇ 'ਚ ਹੁੰਦਾ ਸੀ। ਤੁਸੀਂ ਦੇਖੋ ਵੀ ਉਹ ਕਿੰਨਾ ਕੁਛ ਕ੍ਰੀਏਟ ਕਰ ਸਕਦਾ ਸੀ ਉਸ ਮੁਲਕ, ਪਰ ਉਹ ਬੇਰੁਜ਼ਗਾਰੀ ਦੀ ਆਲਮ 'ਚ ਡਿਪਰੈਸ ਹੋ ਕੇ ਜੇ ਉੱਥੇ ਬੈਠਾ ਤਾਂ ਨਸ਼ਿਆਂ ਵਾਲੇ ਪਾਸੇ ਜਾਂ ਗੈਂਗ ਵਾਲੇ ਪਾਸੇ ਜਾਂ ਕਿਸੇ ਪਾਸੇ ਵੀ ਮਾੜੇ ਰਾਹ ਪੈਣ ਲਈ ਮਜਬੂਰ ਹੋ ਜਾਂਦਾ, ਡਿਪਰੈਸ਼ਨ ਦਾ ਮਾਰਿਆ, ਤੇ ਜੇ ਉਹ ਦੂਜੇ ਰਾਹ ਵਧਾ ਫਿਰ ਉਹ ਵਿਦੇਸ਼ਾਂ ਵੱਲ ਮੂੰਹ ਕਰਦਾ। ਵੱਡੀ ਗਿਣਤੀ 'ਚ ਉੱਥੋਂ ਦੇਖੋ ਤੁਸੀਂ, ਅੱਜ ਲੱਖਾਂ ਦੀ ਗਿਣਤੀ 'ਚ ਉੱਥੋਂ ਨੌਜਵਾਨ ਨਿਕਲ ਕੇ, ਹਾਲੇ ਤਾਂ ਮੈਂ ਕਹਾਂਗਾ ਵੀ ਧੰਨਵਾਦ ਇਹਨਾਂ ਮੁਲਕਾਂ ਦਾ ਜਿਨ੍ਹਾਂ ਨੇ ਸਾਡੀ ਨੌਜਵਾਨੀ ਨੂੰ ਸੰਭਾਲ ਲਿਆ।
ਬਿਲਕੁਲ ਜੀ, ਬਿਲਕੁਲ।
ਤੇ ਕਿਸੇ ਘੱਟੋ ਘੱਟੋ ਪੋਜ਼ਿਟਿਵ ਪਾਸੇ ਲੱਗੇ ਹੋਏ ਨੇ, ਕੋਈ ਚੜ੍ਹਦੀ ਕਲਾ ਵਾਲਾ ਕੰਮ ਕਰ ਰਹੇ ਨੇ, ਚੰਗੀ ਜੀਵਨ ਜਿਉਂ ਰਹੇ ਨੇ, ਚੰਗੇ ਸਾਡੇ ਲਈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਥੇ ਮੌਕੇ,
ਨਾਲੇ ਪਿੱਛੇ ਰਹਿਆਂਗਿਆਂ ਦੀ ਮਦਦ ਕਰਦੇ ਨੇ।
ਬਿਲਕੁਲ।
ਅੱਛਾ, ਹੋਰ ਵੀ ਦੇਖੋ, ਉੱਥੋਂ ਦੀਆਂ ਸਰਕਾਰਾਂ ਨੇ ਚੱਜ ਦਾ ਕੰਮ ਕੀ ਕਰਨਾ ਹੁੰਦਾ, ਜੇ ਇੱਥੋਂ ਕੋਈ ਸਹੀ ਮਾਨਾ 'ਚ ਮਦਦ ਕਰਨੀ ਚਾਹੁੰਦਾ ਉਹਦੇ 'ਚ ਰਿੜਕੇ ਜ਼ਰੂਰ ਲਾ ਦਿੰਦੇ ਨੇ।
ਬਿਲਕੁਲ, ਸਿੱਧੇ ਰੂਪ 'ਚ, ਕਿਉਂਕਿ ਉਹਨਾਂ ਸਮਝਿਆ ਵੀ ਫਿਰ ਵਿਦੇਸ਼ੀ ਦਖਲ ਹੈ।
ਹਾਂਜੀ ਹਾਂਜੀ, ਸਹਾਇਤਾ ਕਰਨੀ, ਇੱਥੋਂ ਬਹੁਤ ਸਾਰੇ ਲੋਕ ਨੇ ਪੜ੍ਹਾਈ ਲਿਖਾਈ ਲਈ, ਹਾਂਜੀ,
ਜਿੰਨੀਆਂ ਵੀ ਐਨਜੀਓਜ਼ ਚੱਲ ਰਹੀਆਂ ਸਾਰੀਆਂ
ਪੜ੍ਹਾਈ ਲਿਖਾਈ ਲਈ ਮਦਦ ਕਰਦੇ ਨੇ, ਕੋਈ ਫਿਜ਼ੀਕਲੀ ਚੈਲੰਜ ਲੋਕ ਆ ਉਹਨਾਂ ਦੀ ਮਦਦ ਕਰਦੇ ਨੇ, ਗਰੀਬ ਲੜਕੀਆਂ ਨੂੰ ਕੋਈ ਸਿਲਾਈ ਕਢਾਈ, ਕੋਈ ਕੰਪਿਊਟਰ ਐਜੂਕੇਸ਼ਨ ਉਹ ਕਰਾਉਂਦੇ ਨੇ, ਉਹਦੇ 'ਚ ਵੀ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਰੋਕ ਆ ਜਿਹੜੀ ਲਾਈ ਜਾਂਦੀ। ਜੇ ਸਾਡਾ ਦੁਬਾਰਾ ਫਿਰ ਉਸੇ ਵਿਸ਼ੇ 'ਤੇ ਆਉਂਦੇ ਹਾਂ, ਵੀ ਕਰਤਾਰ ਸਿੰਘ ਸਰਾਭਾ ਉਸ ਵੇਲੇ ਗਦਰ ਅਖਬਾਰ ਕੱਢਿਆ, ਸਾਰਾ ਕੁਛ ਕੀਤਾ, ਸ਼ਾਇਦ ਵਰਿਆਮ ਸਿੰਘ ਸੰਧੂ ਜੀ ਇੱਕ ਵਾਰੀ ਕਿਤੇ ਵੇਰਵਾ ਦੇ ਰਹੇ ਸੀ, ਕਹਿੰਦੇ ਪਾਇਲਟ ਬਣਨ ਦੀ ਐਜੂਕੇਸ਼ਨ ਵੀ ਇਹਨਾਂ ਨੇ ਲਈ ਕਿਤੋਂ?
ਹਾਂਜੀ, ਉਸ ਵੇਲੇ ਗਦਰ ਦੀ ਜਦੋਂ ਗੂੰਜ ਅਖਬਾਰ ਇਹਨਾਂ ਨੇ ਕੱਢਿਆ,
ਹਾਂਜੀ,
ਤਾਂ ਉਹਨਾਂ ਦਰਮਿਆਨ ਜਦੋਂ ਵਿਸ਼ਵ ਜੰਗ ਦੇ ਵਿੱਚ ਇਹ ਗੱਲ ਚੱਲਣ ਲੱਗ ਪਈ ਸੀ ਕਿ ਮਾਰੂ ਜਹਾਜ਼ਾਂ ਰਾਹੀਂ ਹਮਲੇ ਹੋਣਗੇ, ਉਦੋਂ ਜਹਾਜ਼ ਹਲੇ ਨਵਾਂ ਨਵਾਂ ਕਹਿ ਲਓ ਇਜਾਦ ਹੋਇਆ ਸੀ,
ਹਾਂਜੀ,
ਦਸ ਕੁ ਸਾਲ ਪਹਿਲਾਂ, 1902-3 ਦੀ ਖੇਡ ਆ ਇਹ, ਤੇ ਉਹ ਸਾਰਿਆਂ ਲਈ ਬੜੀ ਹੈਰਾਨਕੁਨ ਸੀ। ਯਾਦ ਰਹੇ ਕਿ ਉਸ ਜ਼ਮਾਨੇ ਚ ਜਿਹੜਾ ਸਫ਼ਰ ਸੀਗਾ ਉਹ ਸਮੁੰਦਰੀ ਜਹਾਜ਼ਾਂ ਰਾਹੀਂ ਕੀਤਾ ਜਾਂਦਾ ਸੀ,
ਹਾਂਜੀ,
ਚਿੱਠੀਆਂ ਪੱਤਰ ਢੋਆ ਢੁਆਈ ਤੇ ਇੱਕ ਥਾਂ ਤੋਂ ਦੂਜੀ ਥਾਂ ਸਮੁੰਦਰੀ ਜਹਾਜ਼ਾਂ ਰਾਹੀਂ, ਕਰਤਾਰ ਸਿੰਘ ਸਰਾਭਾ ਹੁਣ ਵੀ ਸਮੁੰਦਰੀ ਜਹਾਜ਼ਾਂ ਰਾਹੀਂ ਸੈਨ ਫਰਾਂਸਿਸਕੋ ਪਹੁੰਚੇ ਸਨ। ਸੋ ਉਸ ਜ਼ਮਾਨੇ ਚ ਇਹ ਗੱਲ ਬੜੀ ਪ੍ਰਚਲਿਤ ਹੋਈ, ਤਾਂ ਇਹਨਾਂ ਨੇ ਵੀ ਗਦਰੀ ਬਾਬਿਆਂ ਨੇ ਵੀ ਆਪਦੇ ਆਪ ਨੂੰ ਸਮੇਂ ਨਾਲ ਅਪਡੇਟ ਕਰਨਾ ਚਾਹਿਆ ਕਿ ਸਾਡੇ ਕੋਲ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੇ ਬੰਦੇ ਹੋਣੇ ਚਾਹੀਦੇ।
ਹਾਂਜੀ,
ਉਹਨਾਂ ਵੇਲਿਆਂ ਚ ਕੋਈ ਇਹਦੀ ਸਰਟੀਫਿਕੇਸ਼ਨ ਤਾਂ ਹੁੰਦੀ ਨਹੀਂ ਸੀ।
ਅੱਛਾ ਜੀ,
ਪਰ ਜਿਸ ਤਰ੍ਹਾਂ ਇੱਥੇ ਤੁਸੀਂ ਦੇਖਦੇ ਹੋ ਕਿ ਸਕੂਲ ਹੈਗੇ ਆ, ਉਹਦਾ ਸਕੂਲ ਦਾ ਪਤਾ ਕੀਤਾ ਤੇ ਕਰਤਾਰ ਸਿੰਘ ਸਰਾਭਾ ਨੇ ਆਪਣੇ ਆਪ ਨੂੰ ਪੇਸ਼ ਕੀਤਾ ਕਿ ਮੈਂ ਜਾਊਂਗਾ।
ਵਾਹ ਵਾਹ,
ਉਹ ਕਹਿੰਦੇ ਬਹੁਤ ਅੱਛੀ ਗੱਲ ਆ ਵੀ ਚਲੋ ਇੱਕ ਨੌਜਵਾਨ ਤਾਂ ਸਾਡੇ ਲਈ ਤਿਆਰ ਹੋਇਆ, ਤੇ ਉਹ ਕੁਝ ਹਫ਼ਤਿਆਂ ਦੇ ਵਿੱਚ ਹੀ ਉਹ ਟ੍ਰੇਨਿੰਗ ਲੈ ਕੇ ਵਾਪਸ ਆਉਂਦੇ,
ਪਾਇਲਟ ਬਣ ਗਏ,
ਪਾਇਲਟ ਬਣ ਕੇ। ਦੇਖੋ ਕਰਤਾਰ ਸਿੰਘ ਸਰਾਭਾ ਗਿਣਵੇਂ ਚੁਣਵੇਂ ਪਹਿਲੇ ਪਾਇਲਟਾਂ ਚੋਂ ਇੱਕ ਆ, ਘੱਟੋ ਘੱਟ ਭਾਰਤੀ ਪਾਇਲਟ ਤਾਂ ਪਹਿਲਾਂ ਹੀ ਹੋਏਗਾ,
ਪਹਿਲੇ ਪੱਤਰਕਾਰਾਂ ਚ ਵੀ ਇੱਕ,
ਪਹਿਲੇ ਪੱਤਰਕਾਰਾਂ ਚ ਵੀ ਇੱਕ,
ਬਿਲਕੁਲ।
19 ਸਾਲ ਦੀ ਉਮਰ ਚ ਉਸ ਨੌਜਵਾਨ ਦੇ ਨਾਂ ਕਿੰਨੇ ਰੈਕਰਡ ਬੋਲਦੇ ਆ,
ਹਾਂਜੀ
ਹਾਂਜੀ, ਕਿ ਉਹ ਕਿੰਨੀਆਂ ਅਸੀਮਤ ਸੰਭਾਵਨਾਵਾਂ ਆਪਣੇ ਅੰਦਰ ਲੈ ਕੇ ਜਨਮ ਲੈਂਦਾ, ਜਾਂ ਕਹਿੰਦੇ ਇਸ ਸਮਾਜ ਚ ਆ ਕੇ ਹਰ ਗੱਲ ਵਿਆਹ ਵੀ ਕਰਕੇ ਦੇਖਦੇ ਆ,
ਬਿਲਕੁਲ ਬਿਲਕੁਲ,
ਕਿਸੇ ਗੱਲ ਤੋਂ ਜਕਿਆ ਨੀ ਤੇ ਝਕਿਆ ਨੀ,
ਬਿਲਕੁਲ
ਅੱਗੇ ਵਧਦਾ।
ਜਿੱਥੇ ਇਹੋ ਜਿਹੇ ਬਹਾਦਰ ਦਲੇਰ ਆ ਜੀ, ਉੱਥੇ ਘਾਟ ਗਜ਼ਾਰਾਂ ਦੀ ਵੀ ਨਹੀਂ। ਇਹ ਕਰਤਾਰ ਸਿੰਘ ਸਰਾਭਾ ਤੇ ਸ਼ਾਇਦ ਹਰਨਾਮ ਸਿੰਘ ਟੁੰਡੀ ਲਾਡ ਤੇ ਇੱਕ ਹੋਰ ਗਦਰੀ ਬਾਬੇ ਸੀ, ਇਹ ਚਲੇ ਵੀ ਗਏ ਕਾਬਲ ਬੰਨੀ। ਪਹਿਲਾਂ ਜਦੋਂ ਬਗਾਵਤ ਦੀ ਤਰੀਕ ਰੱਖੀ ਸੀ ਫਰਵਰੀ ਦੇ ਵਿੱਚ, ਉਹ ਕੈਂਸਲ ਕਰਨੀ ਪਈ, ਪੁਲਿਸ ਨੂੰ ਪਤਾ ਲੱਗ ਗਿਆ ਕੋਈ ਕਿਰਪਾਲ ਸਿੰਘ ਨਾਂ ਦਾ ਕੋਈ ਗਦਾਰ ਸੀ, ਉਹਨੇ ਕਿਰਪਾ ਕਰਤੀ ਸਰਕਾਰ ਨੂੰ ਦੱਸਤਾ ਜਾ ਕੇ, ਉਦੋਂ ਬਾਅਦ ਇਹ ਪਾਸੇ ਚਲੇ ਗਏ, ਕਾਬਲ ਵੱਲ ਚਲੇ ਗਏ। ਪਰ ਕਰਤਾਰ ਸਿੰਘ ਸਰਾਭਾ ਨੇ ਫਿਰ ਕਿਹਾ ਵੀ ਇਨਕਲਾਬੀ ਲੋਕਾਂ ਨਾਲੋਂ ਟੁੱਟਦੇ ਨਹੀਂ, ਸਾਨੂੰ ਦੁਬਾਰਾ ਫਿਰ ਲੋਕਾਂ ਨੂੰ ਜਾਣਾ ਚਾਹੀਦਾ। ਦੁਬਾਰਾ ਫਿਰ ਆਏ ਪੰਜਾਬ ਦੇ ਵਿੱਚ ਵੀ, ਦੁਬਾਰਾ ਫਿਰ ਇਹਨਾਂ ਨੂੰ ਫੜਾ ਦਿੱਤਾ ਗਿਆ।
ਦੇਖੋ ਜਦੋਂ ਇੱਥੋਂ ਇਹ ਗੱਲ ਆਪਾਂ ਲੜੀ ਇੱਥੋਂ ਚੱਕੀਏ, ਜਦੋਂ ਇੱਥੋਂ 15 ਜੁਲਾਈ 1913 ਨੂੰ ਇਹਨਾਂ ਨੇ ਪਹਿਲਾਂ ਪਾਰਟੀ ਬਣਾ ਲਈ,
ਹਾਂਜੀ,
ਅਖਬਾਰ ਕੱਢਣ ਦਾ ਐਲਾਨ ਕਰਤਾ ਵੀ ਅਖਬਾਰ ਕੱਢਣਾ, ਅਖਬਾਰ ਵੀ ਅਸੀਂ ਵੱਖੋ ਵੱਖਰੀ ਭਾਸ਼ਾ ਵਿੱਚ ਕੱਢਣਾ। ਉਹਦੇ ਪਹਿਲੇ ਸੰਪਾਦਕ ਜਿਹੜੇ ਆ ਲਾਲਾ ਹਰਦਿਆਲ ਜੀ ਹੁੰਦੇ ਨੇ, ਜਿਹੜਾ ਮੁੱਖ ਅਖਬਾਰ ਦੇ ਗਦਰ ਅਖਬਾਰ ਦੇ ਇੰਗਲਿਸ਼ ਖਾਸ ਕਰ ਜਿਹੜਾ ਸ਼ਬਦ ਆ, ਫਿਰ ਉਹਦੇ ਟ੍ਰਾਂਸਲੇਸ਼ਨ ਵਾਲੇ ਵੱਖੋ ਵੱਖਰੇ,
ਹਾਂਜੀ,
ਤੇ ਪੰਜਾਬੀ ਜਿਹੜੀ ਗੁਰਮੁਖੀ ਦੀ ਟ੍ਰਾਂਸਲੇਸ਼ਨ ਦਾ ਸੀਗਾ ਉਹ ਜ਼ਮਾਨ ਕਰਤਾਰ ਸਿੰਘ ਸਰਾਭੇ ਤੇ ਆਉਂਦਾ, ਤੇ ਕਰਤਾਰ ਸਿੰਘ ਸਰਾਭਾ ਜੀ ਉਹਨੂੰ ਬਾਖੂਬੀ ਨਿਭਾਉਂਦੇ ਨੇ ਤੇ ਔਰ ਸਭ ਤੋਂ ਵੱਧ ਪਾਪੂਲਰ ਹੁੰਦਾ ਉਹਦਾ। ਇਹ ਤੁਸੀਂ ਇਹ ਵੇਖੋ ਵੀ ਉਦੋਂ ਉਹਨਾਂ ਵੇਲਿਆਂ ਚ ਫਿਰ ਇਹ ਤਿਆਰੀ ਕਰਦੇ ਆ ਵੀ ਆਪਾਂ ਬੱਚਿਆਂ ਬੰਦਿਆਂ ਨੂੰ ਪਹਿਲਾਂ ਅਵੇਅਰ ਕਰਨਾ, ਅਵੇਅਰ ਕਰਕੇ ਨਾਲ ਦੀ ਨਾਲ ਇੱਥੋਂ ਜਦੋਂ ਜਿਵੇਂ ਕਹਿ ਲਓ ਲੋਕਾਂ ਤੱਕ ਉਹ ਗੱਲ ਪਹੁੰਚਦੀ ਆ ਵੀ ਆਹ ਅਖਬਾਰ ਆ ਯਾਰ ਆਹ ਗੱਲਾਂ ਲਿਖਦੇ, ਗੱਲ ਸਹੀ ਵੀ ਆ ਕਿਉਂਕਿ ਜਿਹੜੀ ਸਹੀ ਆ ਉਹ ਹਰੇਕ ਨੂੰ ਅਪੀਲ ਕਰਦੀ ਆ,
ਹਾਂਜੀ,
ਤੇ ਉਹ ਫਿਰ ਕਾਨਫਰੰਸਾਂ ਕਰਦੇ ਨੇ ਜੀ, ਦੋ ਤਾਂ ਕੈਲੀਫੋਰਨੀਆ ਚ ਹੀ ਹੁੰਦੀਆਂ ਨੇ। ਕਹਿੰਦੇ ਆ ਕਿ ਉਸ ਜ਼ਮਾਨੇ ਚ 20,000 ਟੋਟਲ ਭਾਰਤੀ ਉੱਥੇ ਰਹਿੰਦੇ ਸੀ, ਜਿਨ੍ਹਾਂ ਦੇ ਵਿੱਚੋਂ 7,500 ਬੰਦੇ ਉਸ ਇੱਕ ਕਾਨਫਰੰਸ ਚ ਸ਼ਾਮਲ ਹੋਏ ਨੇ, 5,601 ਚ ਹੋਏ।
The views expressed on the preceding program may not necessarily be those of the owner or management of WTOR radio station.
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਟਨ। ਕਾਲ 9058747171।
आइए मिलके मनाते हैं मिरेकल ऑन मेन स्ट्रीट एट गेज पार्क एट 45 मेन स्ट्रीट साउथ ऑफ रैम्पटन। मिलिए फॉर्मर सुपरस्टार टाइगर अली सिंह, रेसलिंग लेजेंड टाइगर जीत सिंह और होंगी बहुत सी अहम शख्सियात और पील रीजन के मुख्तलिफ इदारे। इस रंगारंग प्रोग्राम के लिए फ्री एडमिशन विद अ न्यू अनरैप्ड टॉय। इंजॉय करें विंटर लाइट फेस्टिवल, फ्री अम्यूजमेंट राइड, लाइव एंटरटेनमेंट, फूड एंड ड्रिंक्स। मजीद जानिए मिरेकल ऑन मेन डॉट CA। फ्राइडे नवम्बर 18 6 to 10 PM।
ਪੰਜਾਬ ਚੋਂ ਖਾੜਕੂਵਾਦ ਦਾ ਦੌਰ ਖਤਮ ਹੋ ਰਿਹਾ ਤੇ ਬਦਮਾਸ਼ੀ ਦਾ ਸ਼ੁਰੂ।
Fox Studio Media Group ਬੜੇ ਮਾਣ ਨਾਲ ਪੇਸ਼ ਕਰਦੇ ਨੇ ਪੰਜਾਬੀ ਫਿਲਮ ਬਸੰਤ। ਵੇਖੋ 18 ਨਵੰਬਰ ਨੂੰ ਨੇੜਲੇ ਸਿਨੇਮੇ ਘਰਾਂ ਚ।
Gateway Chevrolet in Brampton has announced a limited-time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
डाइवोर्स या कस्टडी की लड़ाई जिंदगी दी